ਜਾਂ ਫੇਸਬੁੱਕ ਤੇ ਜਾਂ ਵੱਖਰੇ ਵੱਖਰੇ ਤਰੀਕਿਆਂ ਨਾਲ ਘਰਾਂ 'ਚ ਬੈਠ ਕੇ ਸੁਣ ਲੈਂਦੇ ਹੈ। ਅੱਜ ਮੇਰਾ ਮਨ ਸੀ ਕਿ ਥੋੜ੍ਹਾ ਚਿਰ ਲਾਈਵ ਹੋ ਕੇ ਤੁਹਾਡੇ ਨਾਲ ਹੋਰ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕਰੀਏ। ਹਾਲਾਂਕਿ ਦੀਵਾਨ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਵਿਸ਼ਿਆਂ 'ਤੇ ਥੋੜ੍ਹੀ ਥੋੜ੍ਹੀ ਗੱਲ ਹੁੰਦੀ ਰਹਿੰਦੀ ਹੈ, ਪਰ ਮੈਂ ਕੱਲ੍ਹ ਇੱਕ ਕਿਸੇ ਪ੍ਰਚਾਰਕ ਦੀ ਥੋੜ੍ਹੀ ਜਿਹੀ ਵੀਡੀਓ 2-2.5 ਮਿੰਟ ਦੀ ਸੁਣੀ ਸੀ ਅਤੇ ਉੱਥੇ ਸੁਣ ਕੇ ਫਿਰ ਮੇਰੇ ਦਿਮਾਗ 'ਚ ਕਈ ਸਵਾਲ ਪੈਦਾ ਹੋ ਰਹੇ ਸੀ ਵੀ ਇੱਦਾਂ ਕਿਉਂ ਹੋ ਰਿਹਾ, ਇੱਦਾਂ ਕਿਉਂ ਕਿਹਾ ਜਾ ਰਿਹਾ। ਮੈਂ ਸੋਚਿਆ ਜ਼ਮਾਨੇ ਨਾਲ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਂਦਾ, ਕਿਉਂਕਿ ਦਿਲ ਦੀ ਜਿਹੜੀ ਸਾਂਝ ਹੈ ਉਹ ਉਹਨਾਂ ਨਾਲ ਹੀ ਹੈ ਜਿਹੜੇ ਸੁਣ ਰਹੇ ਹੈ, ਸਮਝ ਰਹੇ ਹੈ, ਔਰ ਲਗਾਤਾਰਤਾ ਜਿਨ੍ਹਾਂ ਦੇ ਵਿੱਚ ਪਿਛਲੇ ਜੇ ਜ਼ਿਆਦਾ 4-5 ਸਾਲ ਤੋਂ ਨਹੀਂ, 15 ਸਾਲ ਤੋਂ ਨਹੀਂ, ਪਰ ਘੱਟ ਤੋਂ ਘੱਟ 1-1.5 ਸਾਲ ਤੋਂ ਵੀ, ਕਿਉਂਕਿ ਪੂਰੇ ਦਾ ਪੂਰਾ ਕੌਨਸੈਪਟ ਜਿਹੜਾ ਹੈ ਸਮਝ ਆ ਜਾਂਦਾ ਹੈ ਅਤੇ ਬੜੇ ਵੀਰ ਉਹਨੂੰ ਧਿਆਨ ਨਾਲ ਸਮਝ ਵੀ ਰਹੇ ਹੈ। ਫਿਰ ਮਨ 'ਚ ਆਇਆ ਵੀ ਜੋ ਦਿਮਾਗ 'ਚ ਆ ਰਿਹਾ ਖਿਆਲ ਨੇ, ਜਿਹੜੇ ਸਾਡੇ ਜਜ਼ਬਾਤ ਨੇ, ਉਹ ਮੈਂ ਤੁਹਾਡੇ ਵਿੱਚ ਰੱਖਾਂ। ਸੋ ਜਿਹੜੀ ਰਿਕਾਰਡਿੰਗ ਮੈਂ ਸੁਣ ਰਿਹਾ ਸੀ ਉਹਦੇ ਵਿੱਚ ਗੱਲਾਂ ਸੀ ਕਿ ਅੱਜ ਕੱਲ੍ਹ ਦੇ ਕਈ ਪ੍ਰਚਾਰਕ ਜਿਨ੍ਹਾਂ ਨੇ ਸ਼ਾਇਦ ਜਪਜੀ ਸਾਹਿਬ ਦੀ ਵਿਆਖਿਆ ਵੀ ਨਹੀਂ ਪੜ੍ਹੀ ਕੀਤੀ ਹੋਣੀ, ਉਹ ਕਹਿ ਰਹੇ ਹੈ ਕਿ ਗੁਰੂ ਸਾਹਿਬ ਆਮ ਇਨਸਾਨ ਸੀ ਅਤੇ ਇੱਕ ਅਮਲੀ ਨਸ਼ੈੜੀ ਬੰਦੇ ਨੂੰ ਕਹੀ ਜਾਂਦੇ ਹੈ ਇਹ ਜੀ ਤੁਹਾਡੇ 'ਚ ਹੀ ਰੱਬ ਹੈ, ਤੁਸੀਂ ਉਹੀ ਰੱਬ ਹੋ, ਤੂੰ ਹੀ ਰੱਬ ਹੈ। ਕਹਿੰਦੇ ਗੁਰਬਾਣੀ ਨੂੰ ਕਿੰਨੇ ਥਰੜੇ ਲੈਵਲ 'ਤੇ ਅਰਥਾ ਰਹੇ ਹੈ। ਉਹ ਸੁਣ ਕੇ ਮੈਨੂੰ ਇਹ ਲੱਗਦਾ ਸੀ ਵੀ ਇਹ ਨਹੀਂ ਹੋ ਸਕਦਾ ਕਿ ਇਹਨਾਂ ਪ੍ਰਚਾਰਕਾਂ ਨੂੰ ਸੱਚਾਈ ਦਾ ਪਤਾ ਨਾ ਹੋਵੇ, ਕਿਉਂਕਿ ਜਿਹੜਾ ਵੀ ਬੰਦਾ ਥੋੜ੍ਹੀ ਜਿਹੀ ਵੀ ਸਮਝ ਰੱਖਦਾ ਹੈ, ਗੁਰਬਾਣੀ ਨੂੰ ਸਮਝਦਾ ਹੈ, ਉਹਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ। ਅਤੇ ਜਿਹੜੇ ਸਾਡੇ ਦੀਵਾਨ ਸੁਣਨ ਵਾਲੇ ਬੰਦੇ ਨੇ, ਆਪਣੇ ਜਥੇ ਦਾ ਸਾਰੇ ਪ੍ਰੋਗਰਾਮ ਸੁਣੇ ਹੈ, ਪਿਛਲੇ ਸਾਰੀਆਂ ਘਟਨਾਕ੍ਰਮ ਜੋ ਜੋ ਹੁੰਦਾ ਹੈ ਲਗਾਤਾਰ ਉਹਨਾਂ ਨੇ ਵਾਚ ਕੀਤਾ, ਉਹਨਾਂ ਨੂੰ ਪਤਾ ਹੈ ਵੀ ਅਸੀਂ ਇਹ ਗੱਲ ਮੈਂ ਕਿੱਦਾਂ ਕਿਸ ਸੰਦਰਭ ਵਿੱਚ ਕਹਿ ਰਿਹਾ। ਸੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਵੀ ਗੁਰੂ ਸਾਹਿਬ ਇੱਕ ਅੱਜ ਕੱਲ੍ਹ ਦੇ ਪ੍ਰਚਾਰਕ ਉਹ ਆਮ ਇਨਸਾਨ ਹੋ ਗਏ ਅਤੇ ਇੱਕ ਨਸ਼ੈੜੀ ਬੰਦੇ ਨੂੰ ਕਹੀ ਜਾਂਦੇ ਨੇ ਜੀ ਇਹ ਤੇ ਤੂੰ ਤੇ ਰੱਬ ਹੈ, ਤੇਰੇ 'ਚ ਰੱਬ ਹੈ, ਤੂੰ ਰੱਬ ਦਾ ਹੀ ਰੂਪ ਹੈ, ਤੂੰ ਹੀ ਰੱਬ ਹੈ, ਬੜਾ ਭੜਕ ਕੇ ਇੱਦਾਂ ਉਹ ਕਹਿ ਰਹੇ ਹੈ ਮੈਂ ਸੁਣਿਆ। ਉੱਥੇ ਫਿਰ ਮੇਰੇ ਖਿਆਲ ਵਿੱਚ ਆ ਰਿਹਾ ਸੀ ਕਿ ਸਭ ਨੂੰ ਸਮਝ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਪਾਸੇ ਪਰਮਾਤਮਾ ਹੈ, ਹਰ ਚੀਜ਼ ਹੀ ਪਰਮਾਤਮਾ ਹੈ, ਕਾਦਰ ਹੀ ਕੁਦਰਤ ਬਣ ਗਿਆ, ਖਲ ਕੀ ਖਲਕਤ ਬਣ ਗਈ ਹੈ, ਬ੍ਰਹਮੀ ਬ੍ਰਹਿਮੰਡ ਬਣ ਗਿਆ, ਫੈਲ ਗਿਆ ਸਾਰੇ ਦਾ ਸਾਰਾ, ਇਹ ਇੱਕੋ ਹੀ ਹੈ, ਇੱਕੋ ਓਅੰਕਾਰ ਦਾ ਅਰਥ ਹੀ ਹੈ। ਉੱਥੇ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਰੱਬ ਤੇਰੇ ਵਿੱਚ ਹੈ, ਤੂੰ ਆਪਣੇ ਆਪ ਨੂੰ ਪਛਾਣ, ਤੇ ਮੈਂ ਕਹਿਣਾ ਚਾਹੁੰਦਾ ਵੀਰੋ ਜਦੋਂ ਅਸੀਂ ਕਹਿੰਦੇ ਹਾਂ ਨਾ ਗੁਰੂ ਸਾਹਿਬ ਆਮ ਇਨਸਾਨ ਦੇ ਸਾਡੇ ਵਰਗੀ ਆਮ ਇਨਸਾਨਾਂ ਵਾਲੀ, ਪਰ ਆਪਣੇ ਆਪ ਨੂੰ ਪਛਾਣ ਕੇ ਆਪਣੀ ਸ਼ਮਤਾ, ਆਪਣੀ ਤਾਕਤ, ਆਪਣੀ ਕਪੈਸਿਟੀ ਕਿੰਨੀ ਹੈ ਉਹ ਮੂਲ ਪਛਾਣਨਾ, ਆਪਣੇ ਬਾਰੇ ਜੱਜਮੈਂਟ ਨਾ ਵੱਧ ਨਾ ਘੱਟ, ਉਹ ਮੂਲ ਪਛਾਣਨਾ। ਤੇ ਉਹਨਾਂ ਨੇ ਆਪਣੇ ਆਪ ਨੂੰ ਰੱਬ ਦੀ ਅੰਸ ਸਮਝ ਕੇ ਐਸੇ ਕੰਮ ਕਰ ਵਿਖਾਏ, ਲੋਕਾਂ ਨੇ ਆਖਿਆ ਸਾਨੂੰ ਤੇ ਤੁਹਾਡੇ ਚੋਂ ਰੱਬ ਦਿਸਦਾ, ਆਹ ਤਾਂ ਰੱਬ ਵਾਲੇ ਕੰਮ ਹੈ। ਆਪਣੇ ਆਪ ਦੇ ਵਿੱਚ ਉਹ ਪਛਾਣ ਲਿਆ ਕਿ ਮਨ ਤੂੰ ਜੋਤ ਸਰੂਪ ਹੈ, ਸਰੀਰ ਆਮ ਇਨਸਾਨਾਂ ਵਾਲੇ ਪਰ ਕੰਮ ਕਿੱਡੇ ਮਹਾਨ ਕਰ ਗਏ, ਉਹਨਾਂ ਨੇ ਆਪਣੇ ਆਪ ਨੂੰ ਪਛਾਣਿਆ ਸੀ। ਗੁਰੂ ਸਾਹਿਬ ਆਮ ਇਨਸਾਨ ਹੋ ਕੇ ਵੀ ਕਿੱਡੇ ਖਾਸ ਕਾਰਜ ਕਰਦੇ ਹੈ, ਸਰੀਰ ਸਰੀਰ ਵਰਗਾ ਹੈ, ਜਨਮ ਹੋਇਆ ਹੈ, ਦੁਨੀਆਂ 'ਚੋਂ ਗਏ ਵੀ ਹੈ, ਸੰਸਾਰ 'ਚੋਂ ਗਏ ਵੀ ਹੈ, ਪਰ ਕੰਮ ਕਿੱਡੇ ਵੱਡੇ ਮਹਾਨ ਕਰ ਗਏ ਆਪਣੀ ਸ਼ਮਤਾ ਨੂੰ, ਆਪਣੀ ਤਾਕਤ ਨੂੰ ਪਛਾਣ ਕੇ। ਇੱਦਾਂ ਹੀ ਗੱਲ ਹੁੰਦੀ ਹੈ ਹਰ ਵਾਰ। ਤੇ ਜਦੋਂ ਅਸੀਂ ਇੱਕ ਅਮਲੀ ਨੂੰ ਨਸ਼ੈੜੀ ਨੂੰ ਮੈਂ ਸੰਗਤ 'ਚ ਕਹਿੰਦਾ ਪਰਮਾਤਮਾ ਕਿੱਥੇ ਹੈ ਜੀ, ਕਹਿੰਦੇ ਸਾਡੇ ਵਿੱਚ ਹੈ। ਮੈਂ ਕਹਿੰਦਾ ਰੱਬ ਤੇਰੇ ਵਿੱਚ ਹੈ, ਫਿਰ ਆਪਣੇ ਆਪ ਨੂੰ ਪਛਾਣ। ਇੱਕ ਅਮਲੀ ਜਿਹੜਾ ਆਪਣੇ ਆਪ ਨੂੰ ਨਹੀਂ ਪਛਾਣ ਰਿਹਾ, ਇੱਕ ਨਸ਼ੈੜੀ ਹੈ, ਵਿਗੜਿਆ ਹੋਇਆ ਬੰਦਾ ਹੈ, ਉਹ ਆਪਣੇ ਆਪ ਨੂੰ ਭੁੱਲ ਗਿਆ ਤੇ ਭੁੱਲਣ ਕਰਕੇ ਹੀ ਉਹ ਪਸ਼ੂਆਂ ਦੇ ਤਲ ਤੇ ਚਲਿਆ ਗਿਆ। ਗੁਰੂ ਸਾਹਿਬ ਆਪਣੇ ਆਪ ਨੂੰ ਰੱਬ ਸਮਝਦੇ ਹੈ, ਸਾਡੇ 'ਚ ਹੀ ਰੱਬ ਹੈ, ਮੈਂ ਸਭ ਕੁਛ ਕਰਨਾ, ਉਹ ਕਰ ਰਹੇ ਹੈ। ਇਹ ਭੁੱਲਿਆ ਹੋਇਆ ਵੀਰ ਹੈ, ਇਹਨੂੰ ਵੀ ਕਿਹਾ ਜਾ ਰਿਹਾ ਰੱਬ ਦਾ ਰੂਪ ਹੈ, ਤੂੰ ਤੂੰ ਉਹਦੀ ਅੰਸ਼ ਹੈ। ਉਹ ਕਿਹੜਾ ਕੰਮ ਹੈ ਜਿਹੜਾ ਤੂੰ ਕਰ ਨਹੀਂ ਸਕਦਾ? ਆਪਣੇ ਆਪ ਨੂੰ ਤੂੰ ਬਦਲ ਸਕਦਾ, ਤੈਨੂੰ ਕਿਸੇ ਨੇ ਨਹੀਂ ਬਦਲਣਾ, ਤੂੰ ਆਪਣੇ ਆਪ ਨੂੰ ਆਪ ਬਦਲਣਾ, ਕਿਉਂਕਿ ਰੱਬ ਤੇਰੇ ਵਿੱਚ ਹੈ। ਰੱਬ ਬਦਲੇਗਾ ਜੀ? ਨਹੀਂ, ਰੱਬ ਸਾਡੇ ਵਿੱਚ, ਅਸੀਂ ਆਪਣੇ ਆਪ ਨੂੰ ਆਪ ਬਦਲਾਂਗੇ। ਇਹ ਸਿੱਧੀ ਗੱਲ ਹੈ, ਇਹ ਸਮਝ ਆਉਣ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਲੁਕੋ ਕੋਈ ਪੜਦਾ ਨਹੀਂ, ਲਗਾਤਾਰ ਸਭ ਦੇ ਸਮਝ ਵਿੱਚ ਆ ਰਿਹਾ। ਉਹਨਾਂ ਨੇ ਪਛਾਣ ਕੇ ਆਪਣੇ ਆਪ ਨੂੰ ਸਾਡੇ 'ਚ ਰੱਬ ਹੈ, ਪਾਤਸ਼ਾਹਾਂ ਨੇ ਆਮ ਇਨਸਾਨ ਹੋ ਕੇ ਵੀ ਕਿੱਡੇ ਵੱਡੇ ਖਾਸ ਕਾਰਜ ਕਰ ਵਿਖਾਏ ਆਪਣੇ ਆਪ ਨੂੰ ਪਛਾਣ ਕੇ। ਤੇ ਜਿਹੜੇ ਭੁੱਲੜ ਨੇ, ਭੁੱਲ ਗਏ ਹੈ, ਉਹਨਾਂ ਨੇ ਆਪਣੇ ਆਪ ਨੂੰ ਪਛਾਣਨਾ, ਕੌਨਫੀਡੈਂਸ ਉਹਨਾਂ ਦੇ ਵਿੱਚ ਭਰਨ ਵਾਸਤੇ ਕਹਿਣਾ ਪੈਣਾ ਰੱਬ ਤੇਰੇ ਵਿੱਚ ਹੈ, ਵੀਰਾ ਤੂੰ ਕਰ ਸਕਦਾ, ਤੂੰ ਕਿਉਂ ਨਹੀਂ ਨਸ਼ਾ ਛੱਡ ਸਕਦਾ, ਤੂੰ ਕਿਉਂ ਨਹੀਂ ਆਪਣੇ ਆਪ ਨੂੰ ਬਦਲ ਸਕਦਾ। ਪਰ ਸਾਡੇ ਬੰਦੇ ਜਿਹੜੇ ਸਮਝਦੇ ਹੋਏ ਗੁਰਬਾਣੀ ਨੂੰ, ਨਿਰਗੁਣ ਆਪ ਸਰਗੁਣ ਭੀ ਉਹੀ, ਇਹਨੂੰ ਸਮਝਦੇ ਹੋਏ ਕਲਾ ਧਾਰ ਜਨ ਸਗਲੀ ਮੋਹੀ, ਵੀ ਨਿਰਗੁਣ ਸਰਗੁਣ ਇੱਕੋ ਹੀ ਹੈ, ਇੱਕ ਦਾ ਹੀ ਫੈਲਾ, ਇੱਕੋ ਹੀ ਪਸਰਿਆ ਹੋਇਆ ਸਾਰੇ ਪਾਸੇ, ਆਪਾਂ ਹੀ ਉਹਦਾ ਰੂਪ ਹਾਂ। ਰੱਬ ਜਦੋਂ ਘੱਟ ਘੱਟ ਵਿੱਚ ਵਸਿਆ, ਹਰ ਕਣ ਕਣ ਵਿੱਚ ਵਸਿਆ, ਤੇ ਕਣਾਂ ਦਾ ਬਣਿਆ ਹੀ ਸਰੀਰ ਹੈ, ਹਰੇਕ ਕਣ 'ਚ ਪਰਮਾਤਮਾ ਹੈਗਾ, ਸਭ ਗੋਬਿੰਦ ਦਾ ਇੱਕੋ ਹੀ ਹੈ ਨਾ, ਕਲੀਅਰ ਸਮਝ ਆਉਂਦੀ ਹੈ। ਪਰ ਕਿਉਂ ਅਸੀਂ ਇਹ ਫਸਾਣ, ਰੱਬ ਨੂੰ ਮਨਾਓ, ਉਹਨੂੰ ਖੁਸ਼ ਕਰੋ, ਉਹਨੂੰ ਨਾਰਾਜ਼ ਕਰੋ, ਉਹ ਨਾਰਾਜ਼ ਹੋ ਜਾਏਗਾ, ਉਹ ਰੁੱਸ ਜਾਂਦਾ, ਇੱਦਾਂ ਅਸੀਂ ਵਾਰ ਵਾਰ ਕਿਉਂ ਕਰਦੇ ਹਾਂ? ਕੌਨਫੀਡੈਂਸ ਭਰਨ ਦੀ ਬਜਾਏ ਬੰਦੇ ਨੂੰ ਕਿਸੇ 'ਤੇ ਡਿਪੈਂਡ ਕਿਉਂ ਕੀਤਾ ਜਾ ਰਿਹਾ? ਕਿਸੇ ਬੰਦੇ ਦੇ ਅੱਗੇ ਝੁਕਾਉਣਾ, ਚਾਹੇ ਉਹ ਰੱਬ ਅੱਗੇ ਝੁਕਾਉਣਾ, ਮਤਲਬ ਮੰਗਤਾ 'ਤੇ ਬਣ ਗਿਆ ਨਾ, ਦਿਸਦੀ ਚੀਜ਼ ਸਾਹਮਣੇ ਮੰਗਤਾ ਬਣ ਗਿਆ, ਚਾਹੇ ਅਣਦਿਸਦੀ ਸਾਹਮਣੇ ਬਣ ਗਿਆ, ਉਹਨੂੰ ਪੈਰਾਂ 'ਤੇ ਖੜਾ ਕਿਉਂ ਨਹੀਂ ਕੀਤਾ ਜਾ ਰਿਹਾ ਜੋ ਪਾਤਸ਼ਾਹ ਨੇ ਕੀਤਾ? ਕਹੋ ਕਬੀਰ ਰਾਮ ਕੀ ਅੰਸ਼ ਕਹਿ ਕੇ ਕੀਤਾ, ਆਪਣਾ ਮੂਲ ਪਛਾਣ ਕਹਿ ਕੇ ਕੀਤਾ, ਇੱਕ ਦਾ ਫੈਲਾ ਉਹ ਤੇਰੇ ਵਿੱਚ ਹੈ, ਇਹ ਕਹਿ ਕੇ ਜਦੋਂ ਪਾਤਸ਼ਾਹ ਨੇ ਕੌਨਫੀਡੈਂਸ ਭਰਿਆ ਤੇ ਅਸੀਂ ਡਿਪੈਂਡ ਕਿਉਂ ਕਰਦੇ ਹਾਂ? ਇਹਦਾ ਰੀਜ਼ਨ ਕੀ ਹੈ? ਮੈਂ ਫਿਰ ਕੱਲ ਇੱਕ ਬੜੇ ਵਿਦਵਾਨ ਦੀ ਮੈਂ ਗੱਲ ਪੜ੍ਹੀ ਤੇ ਮੇਰੀ ਉਹ ਗੱਲ ਦੇ ਨਾਲ ਜੁੜਦੀ ਸੀ, ਜਿੱਦਾਂ ਮੈਂ ਪਿਛਲੇ  2-3 ਸਾਲਾਂ ਤੋਂ ਕਹਿ ਰਿਹਾ, ਕਿਉਂਕਿ ਜਿੱਦਣ ਮੈਂ ਇਹ ਸ਼ਬਦ ਸਮਝਿਆ ਸੀ ਵੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਵੀ ਕੁਦਰਤੀ ਨਿਯਮ ਨੂੰ ਵਿੱਚ ਰੱਖ ਕੇ ਜ਼ਿੰਦਗੀ ਜਿਉਂਗੇ ਤੇ ਵਾਲ ਵਿੰਗਾ ਨਹੀਂ ਹੋਏਗਾ, ਲਾਅ ਆਫ ਨੇਚਰ ਨੂੰ ਸਮਝੋ ਤੇ ਜੇ ਉਹਦੇ ਉਲਟ ਚੱਲੋਗੇ ਤੇ ਨੁਕਸਾਨ ਹੋਏਗਾ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਜਿਹੜਾ ਕੁਦਰਤੀ ਨਿਯਮ ਹੈ ਉਹਦੀ ਸ਼ਰਨ ਵਿੱਚ ਰਵਾਂਗੇ ਤੱਤੀ ਵਾਹ ਨਹੀਂ ਲੱਗੇਗੀ, ਸ਼ਰਨ ਚੋਂ ਨਿਕਲਾਂਗੇ ਕੁਦਰਤ ਤੋਂ ਉਲਟ ਚੱਲਾਂਗੇ ਤੇ ਤੱਤੀ ਵਾਹ ਲੱਗੇਗੀ, ਸਿੱਧੀ ਗੱਲ ਸੀ। ਤੇ ਮੈਂ ਇਹ ਗੱਲ ਕਰਦਾ ਪਿਛਲੇ 2 ਸਾਲ ਤੋਂ ਲਗਾਤਾਰ, ਮੈਨੂੰ ਐਕਸਪਲੇਨ ਕੀਤਾ, ਕਾਫੀ ਸਮਝ ਵੀ ਆਈ ਹੈ, ਬੜੇ ਬੰਦੇ ਹੁਣ ਲਿਖ ਵੀ ਲੱਗ ਪਏ ਹੈ, ਬੋਲਦੇ ਵੀ ਹੈ, ਅੰਡਰਸਟੈਂਡਿੰਗ ਬਣੀ ਹੈ। ਪਰ ਕਿਉਂ ਇੱਕ ਬੰਦਾ ਇਦਾਂ ਦੀਆਂ ਗੱਲਾਂ ਕਰਦੇ ਹੈ ਕਿ ਇੱਕ ਵੱਖਰਾ ਆ, ਉਹਨੂੰ ਮਨਾਉਣਾ ਆ, ਉਹਨੂੰ ਜਦੋਂ ਰੱਬ ਸਾਡੇ 'ਚ, ਫਿਰ ਮਨਾਉਣਾ ਕਿਹਨੂੰ? ਆਪਣੇ ਆਪ ਨੂੰ। ਖੁਸ਼ ਕਿਹਨੂੰ ਕਰਨਾ? ਆਪਣੇ ਆਪ ਨੂੰ। ਨਾਰਾਜ਼ ਹੁੰਦਾ? ਨਹੀਂ, ਅਸੀਂ ਆਪਣੇ ਆਪ ਨਾਲ ਨਾਰਾਜ਼ ਹੁੰਦੇ ਹਾਂ, ਅਸੀਂ ਆਪਣੇ ਆਪ ਨੂੰ ਆਪਣੇ ਸਰੀਰ ਨਾਲ ਹੀ ਨਾਰਾਜ਼ ਹਾਂ ਜਦੋਂ ਨਸ਼ੇ ਪੀ ਪੀ ਕੇ ਸਰੀਰ ਨੂੰ ਗਾਲ ਰਹੇ ਹਾਂ। ਰੱਬ ਸਾਡੇ ਵਿੱਚ ਹੀ ਸੀ, ਸਿੱਧੀ ਗੱਲ ਸੀ। ਚਲੋ ਮੈਂ ਉਹ ਕਾਰਨ ਵੇਖਦਾ ਸੀ, ਮੈਂ ਪਿੱਛੇ ਜੇ ਇੱਕ ਦੀਵਾਨ ਵਿੱਚ ਵੀ ਗੱਲ ਕੀਤੀ ਸੀ ਵੀ ਜਦੋਂ ਆਪਾਂ ਨਿੱਕੇ ਹੁੰਦੇ ਸੀ, ਇਹ ਬਚਕਾਨਾ ਗੱਲਾਂ ਆ, ਮਾਨਸਿਕ ਜਿਹੜਾ ਤਲ ਹੈ ਸਾਡਾ ਉਹ ਵਿਕਾਸ ਨਹੀਂ ਕਰ ਰਿਹਾ, ਰੁਕ ਗਿਆ। ਬੱਚੇ ਸੀ, ਸੂਰਜ ਅੱਗੇ ਖੜ ਕੇ ਕਹਿੰਦੇ ਸੂਰਜਾ ਸੂਰਜਾ ਫੱਟੀ ਸਕਾ, ਬੱਚਾ ਇੱਦਾਂ ਹੀ ਕਹਿੰਦਾ, ਪਰ ਕੀ ਉਹ ਨਾਮ ਹੀ ਕਵੇ ਸੂਰਜ ਫੱਟੀ ਨਹੀਂ ਸਕਾਏਗਾ? ਉਹ ਬੋਲਦਾ, ਉਹਨੂੰ ਲੱਗਦਾ ਕਿ ਕੋਈ ਸੂਰਜ ਬੰਦਾ ਆ ਉਹ ਫੱਟੀ ਸਕਾਏਗਾ। ਜਦੋਂ ਸਮਝ ਆ ਜਾਂਦੀ ਹੈ 5 ਸਾਲ ਦਾ 10 ਸਾਲ ਦਾ ਜਦੋਂ ਹੁੰਦਾ, ਉਹਨੂੰ ਹੁੰਦਾ ਇਹ ਤਾਂ ਧੁੱਪ ਨਾਲ ਸੁੱਕਦੀ ਹੈ, ਕੱਪੜੇ ਵੀ ਰੱਖਾਂਗੇ ਤਾਂ ਵੀ ਸੁੱਕ ਜਾਣੇ ਨੇ, ਫੱਟੀ ਮੈਂ ਰੱਖ ਦਿਆਂਗਾ ਸੁੱਕ ਜਾਣੀ ਹੈ, ਉਹਨੂੰ ਪਤਾ ਹੁਣ ਕਹਿਣ ਦੀ ਲੋੜ ਨਹੀਂ, ਇਹ ਲਾਅ ਆਫ ਨੇਚਰ ਹੈ, ਇਹ ਕੁਦਰਤੀ ਨਿਯਮ ਹੈ, ਨਿਯਮ ਹੈ। ਹੁਣ ਬੰਦੇ ਨੂੰ ਰੱਬ ਬਣਾਉਣਾ, ਰੱਬ ਨੂੰ ਇੱਕ ਬੰਦੇ ਵਾਂਗੂ, ਇੱਕ ਇਨਸਾਨ ਵਾਂਗੂ ਸਮਝਣ ਦਾ ਫਾਇਦਾ ਹੈ ਕੀ ਹੈ, ਅਤੇ ਜੇ ਨਿਯਮ ਸਮਝਦਾ ਹੈ, ਰੱਬ ਇੱਕ ਨਿਯਮ ਹੈ, ਲਾਅ ਹੈ, ਉਹਦਾ ਨੁਕਸਾਨ ਕੀ ਹੈ ਮਨੁੱਖ ਨੂੰ, ਉਹਦਾ ਕਾਰਨ ਹੈ ਇੱਕ। ਕਿਉਂਕਿ ਜੇ ਸਮਝੇਗਾ ਨਾ ਕੁਦਰਤੀ ਨਿਯਮ, ਜੇ ਨਿਯਮ ਸਮਝੇਗਾ, ਜੇ ਸਮਝੇਗਾ ਇਨਸਾਨ ਹੈ, ਇੱਕ ਬੰਦਾ ਹੈ, ਜਿਵੇਂ ਦਿਮਾਗ ਹੈ ਸਾਡਾ ਦਿਮਾਗ ਹੈ, ਵੀ ਰੱਬ ਵੀ ਇੱਕ ਦਿਮਾਗ ਹੈ, ਉਹ ਨਾਰਾਜ਼ ਹੋ ਜਾਂਦਾ ਹੈ, ਰੁੱਸ ਜਾਂਦਾ ਹੈ, ਕੁਛ ਉਹਦੇ ਆਪਣੇ ਨੇ, ਕੁਛ ਉਹਦੇ ਬਗਾਨੇ ਨੇ, ਕੁਝ ਉਹਦੇ ਖਾਸ ਨੇ, ਕਈ ਉਹਦੇ ਸਪੈਸ਼ਲ ਨੇ, ਉਹ ਇਨਸਾਨ ਹੈ, ਫਿਰ ਉਹਦੇ ਫੈਸਲੇ ਚੇਂਜ ਕਰਾਏ ਜਾ ਸਕਦੇ ਹੈ, ਬੰਦੇ ਨੂੰ ਸਮਝਾਇਆ ਜਾ ਸਕਦਾ ਹੈ, ਤਰਲੇ ਲਏ ਜਾ ਸਕਦੇ ਹੈ, ਰਿਸ਼ਵਤ ਖਵਾਈ ਜਾ ਸਕਦੀ ਹੈ, ਉਹਦੇ ਅੱਗੇ ਤਰਲ ਪ੍ਰਾਰਥਨਾਵਾਂ ਕੀਤੀਆਂ ਜਾ ਸਕਦੀਆਂ ਨੇ, ਫਿਰ ਉਹ ਇਨਸਾਨ ਰਹੂਗਾ ਤਾਂ ਸਾਰਾ ਢਾਂਚਾ ਪੁਜਾਰੀ ਸਿਸਟਮ ਚੱਲਦਾ ਰਹੇਗਾ। ਜੇ ਨਿਯਮ ਬਣ ਗਿਆ ਫਿਰ ਆਪਣੇ ਆਪ ਨੂੰ ਬਦਲਣਾ ਪੈਣਾ। ਇਹ ਸਮਝਣ ਵਾਲੀ ਗੱਲ ਹੈ, ਮੈਂ ਦੁਬਾਰਾ ਵਾਪਸ ਕਰਦਾ ਗੱਲ। ਬੱਚਾ ਤੁਰਿਆ ਜਾਂਦਾ, ਮੈਂ ਵਿਦਵਾਨ ਦੀ ਗੱਲ ਸੁਣੀ, ਐਗਜ਼ੈਂਪਲ ਮੈਨੂੰ ਬੜੀ ਪਿਆਰੀ ਲੱਗੀ। ਬੱਚਾ ਤੁਰਿਆ ਜਾਂਦਾ, ਮੈਂ ਜਿਵੇਂ ਸੂਰਜ ਦੀ ਗੱਲ ਕੀਤੀ ਸੀ, ਫੱਟੀ ਸੁਕਾ ਸੁਕਾ ਕਹਿੰਦੇ ਆ, ਪਤਾ ਲੱਗ ਗਿਆ ਫੱਟੀ ਸੁੱਕਣ ਦਾ, ਇਹ ਤਾਂ ਆਪੇ ਸੁੱਕ ਜਾਣੀ ਹੈ। ਹੁਣ ਬੱਚਾ ਤੁਰਦਾ ਹੈ ਤਾਂ ਧਰਤੀ ਤੇ ਡਿੱਗ ਪਿਆ, ਤੇ ਉਹ ਧਰਤੀ ਨੂੰ ਥੱਪੜ, ਉਹਦੀ ਮਾਂ ਆਉਂਦੀ ਹੈ, ਉਹ ਹੋ ਹੋ ਇਹਨੇ ਮਾਰਿਆ, ਟੇਬਲ ਨਾਲ ਬੱਚਾ ਸੱਟ ਵੱਜ ਗਈ, ਇਹਨੇ ਮਾਰਿਆ। ਹੁਣ ਬੱਚਾ ਖੁਸ਼ ਹੈ ਵੀ ਸ਼ਾਇਦ ਇਹਨੇ ਮੈਨੂੰ ਡਿੱਗਿਆ। ਉਹਨੂੰ ਇਹ ਨਹੀਂ ਪਤਾ ਕਿ ਮੈਂ ਇੱਧਰੋਂ ਆਇਆ ਸੀ, ਭੱਜਾ ਭੱਜਾ ਆਇਆ, ਮੈਂ ਇਹਦੇ ਨਾਲ ਵੱਜ ਕੇ ਮੈਂ ਤਾਂ ਡਿੱਗ ਪਿਆ। ਉਹ ਮਾਂ ਇੱਦਾਂ ਹੀ ਕਰਦੀ ਹੈ, ਜੇ ਬੱਚਾ ਧਰਤੀ 'ਤੇ ਡਿੱਗ ਪਿਆ, ਉਹ ਧਰਤੀ ਥੱਪੜ ਮਾਰ, ਉਹ ਹੋ ਹੋ ਇਹਨੇ ਡਿੱਗਤਾ। ਬੱਚੇ ਨੂੰ ਲੱਗਦਾ ਵੀ ਇਹਨੇ ਡਿੱਗਿਆ ਮੈਨੂੰ, ਟੇਬਲ ਮੈਨੂੰ ਮੇਰਾ ਨੁਕਸਾਨ ਕਰਨਾ ਚਾਹੁੰਦਾ ਹੈ, ਬੱਚੇ ਨੂੰ ਇੱਦਾਂ ਲੱਗਦਾ ਹੈ। ਪਰ ਜਦੋਂ ਉਹ ਵੱਡਾ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਟੇਬਲ ਦਾ ਮੇਰੇ ਨਾਲ ਕੋਈ ਵੈਰ ਨਹੀਂ, ਧਰਤੀ ਮੈਨੂੰ ਡਿੱਗਣਾ ਨਹੀਂ ਚਾਹੁੰਦੀ, ਇਹ ਨਿਯਮ ਹੈ ਇੱਕ, ਜੇ ਮੈਂ ਗਲਤ ਤੁਰਾਂਗਾ, ਮੈਂ ਗਲਤ ਪੈਰ ਰੱਖਾਂਗਾ ਤਾਂ ਡਿੱਗ ਪਵਾਂਗਾ, ਮੈਂ ਗਲਤ ਆਵਾਂਗਾ ਤਾਂ ਮੁੜ ਕੇ ਟੇਬਲ ਨੂੰ ਨਹੀਂ ਮਾਰਦਾ ਉਹ, ਉਹਨੂੰ ਸਮਝ ਆ ਗਈ ਇਹ ਇੱਕ ਨਿਯਮ ਹੈ, ਸਪੀਡ ਦੇ ਨਾਲ ਜਦੋਂ ਇਹਦੇ ਵਿੱਚ ਵੱਜਾਂਗਾ ਤੇ ਸੱਟ ਮੇਰੇ ਵੱਜੇਗੀ, ਉਹ ਫਿਰ ਟੇਬਲ ਨੂੰ ਨਹੀਂ ਮਾਰਦਾ, ਆਪਣੇ ਆਪ ਨੂੰ ਧਿਆਨ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਹੈ। ਉਹ ਧਰਤੀ ਨੂੰ ਨਹੀਂ ਕਹਿੰਦਾ ਵੀ ਤੂੰ ਮੈਨੂੰ ਸੁੱਟਿਆ, ਉਹਨੂੰ ਲੱਗ ਜਾਂਦਾ ਪਤਾ ਵੀ ਮੈਂ ਆਪਣੀ ਗਲਤੀ ਕਰਕੇ ਡਿੱਗਿਆ। ਪਹਿਲਾਂ ਬੱਚਾ ਸੀ ਤੇ ਉਹਨੂੰ ਲੱਗਦਾ ਸੀ ਵੀ ਇੱਥੇ ਕੋਈ ਬੈਠਾ ਜਿਹਨੇ ਮੈਨੂੰ ਸੁੱਟਿਆ, ਟੇਬਲ ਨੂੰ ਵੀ ਕੁਰਸੀ ਨੂੰ ਵੀ ਇੱਦਾਂ ਸਮਝਦਾ ਸੀ ਉਹ। ਇਹ ਬੱਚਿਆਂ ਵਾਲਾ ਦਿਮਾਗ ਹੈ, ਸੂਰਜਾ ਸੂਰਜਾ ਫੱਟੀ ਸਕਾ, ਇਹ ਬੱਚਿਆਂ ਵਾਲਾ ਦਿਮਾਗ ਹੈ, ਬਗਲੇ ਬਗਲੇ ਕੌਡੀ ਦੇ, ਇਹ ਬੱਚਿਆਂ ਵਾਲਾ ਦਿਮਾਗ ਸੀ, ਬਚਕਾਨਾ ਹਰਕਤਾਂ ਨੇ ਇਹ। ਤੇ ਜਦੋਂ ਵਿਕਾਸ ਹੋ ਜਾਂਦਾ ਫਿਰ ਉਹਨੂੰ ਪਤਾ ਲੱਗਦਾ ਇਹਨੇ ਨਹੀਂ ਟੇਬਲ ਟੇਬਲ ਰਹਿਣਾ, ਚੇਰ ਚੇਰ ਰਹਿਣੀ ਹੈ, ਮੈਂ ਸਹੀ ਤੁਰਨਾ ਹੈ ਮੇਰਾ। ਹੁਣ ਕਾਰਨ ਜੇ ਰੱਬ ਇਨਸਾਨ ਹੈ, ਫਿਰ ਉਹਨੂੰ ਬਦਲਿਆ ਜਾ ਸਕਦਾ, ਉਹਦੇ ਫੈਸਲੇ ਚੇਂਜ ਕਰਾਏ ਜਾ ਸਕਦੇ ਹੈ। ਉੱਤੇ ਕੋਈ ਬੈਠਾ, ਕੋਈ ਸੋਚਦਾ, ਕੋਈ ਸੋਚ ਕੇ ਸਭ ਕੁਛ ਕਰਦਾ, ਫਿਰ ਤੇ ਸੋਚਦਾ, ਉਹਨੂੰ ਫਿਰ ਕਹਾਂਗੇ ਇੱਦਾਂ ਨਹੀਂ, ਇੱਦਾਂ ਸੋਚ, ਮੇਰੇ ਬਾਰੇ ਇੱਦਾਂ ਸੋਚ, ਮੇਰੇ ਬੱਚਿਆਂ ਬਾਰੇ ਇੱਦਾਂ ਸੋਚ, ਮੇਰੇ ਪਰਿਵਾਰ ਬਾਰੇ ਤੂੰ ਇੱਦਾਂ ਸੋਚੀ, ਫਿਰ ਇੱਥੇ ਉਹਨੂੰ ਬਦਲਿਆ ਜਾ ਸਕਦਾ। ਪਰ ਜੇ ਉਹ ਨਿਯਮ ਬਣ ਗਿਆ, ਉਹਨੂੰ ਇਹ ਮੰਨ ਲਿਆ ਵੀ ਲਾਅ ਆਫ ਨੇਚਰ ਹੈ, ਫਿਰ ਪਤਾ ਲੱਗ ਜਾਣਾ, ਵੱਡਾ ਹੋ ਗਿਆ ਜਦੋਂ ਦਿਮਾਗ ਚੱਲ ਪਿਆ, ਉਹਨੂੰ ਨਿਯਮ ਸਮਝ ਲਿਆ, ਫਿਰ ਪਤਾ ਲੱਗ ਜਾਣਾ ਉਹਨੂੰ ਨਹੀਂ ਬਦਲਣਾ, ਮੈਂ ਸਹੀ ਆਪਣੇ ਆਪ ਨੂੰ ਬਦਲਣਾ ਹੈ। ਫਿਰ ਟੇਬਲ ਨੇ ਨਹੀਂ, ਮੈਂ ਟੇਬਲ ਤੇ ਟੇਬਲ ਹੀ ਹੈ, ਮੈਂ ਧਿਆਨ ਨਾਲ ਤੁਰਨਾ ਹੈ, ਧਰਤੀ 'ਚ ਮੈਂ ਡਿੱਗ ਸਕਦਾ, ਮੇਰਾ ਕਸੂਰ ਹੋ ਸਕਦਾ ਹੈ, ਧਰਤੀ ਦਾ ਕੋਈ ਕਸੂਰ ਨਹੀਂ, ਉਹ ਕੋਈ ਇੱਦਾਂ ਥੋੜ੍ਹਾ ਮੈਨੂੰ ਸੁੱਟਣ ਵਾਲੀ ਹੈ, ਫਿਰ ਮੈਂ ਧਿਆਨ ਨਾਲ ਤੁਰਨਾ ਹੈ। ਜੇ ਨਿਯਮ ਬਣਾਵਾਂਗੇ ਫਿਰ ਸਾਰੀ ਜ਼ਿੰਮੇਵਾਰੀ ਆਪਣੇ 'ਤੇ ਪੈਣੀ ਹੈ, ਉਹਨੂੰ ਹੁਣ ਬਦਲਿਆ ਨਹੀਂ ਜਾ ਸਕਦਾ, ਆਪਣੇ ਆਪ ਨੂੰ ਬਦਲਣਾ ਹੈ। ਅਤੇ ਜੇ ਇਨਸਾਨ ਰੱਖਾਂਗੇ ਫਿਰ ਉਹਨੂੰ ਬਦਲਾਂਗੇ। ਜਦੋਂ ਅਸੀਂ ਕਹਿੰਦੇ ਹਾਂ ਪ੍ਰਾਰਥਨਾਵਾਂ ਦਾ ਦੌਰ ਹੈ, ਕਹੀਏ ਉਹਨੂੰ, ਮਨਾਈਏ ਉਹਨੂੰ, ਫਿਰ ਜੋ ਪਿੱਛੇ ਤੂੰ ਕੀਤਾ ਹੈ ਉਹ ਗਲਤ ਹੈ, ਕੱਲ ਨੂੰ ਇੱਦਾਂ ਰੱਖੀ, ਪਰਸੋਂ ਇੱਦਾਂ ਰੱਖੀ, ਮਤਲਬ ਤੂੰ ਗਲਤ ਕਰੇਗਾ, ਮੇਰੀ ਸੁਣ ਲੈ, ਫੈਸਲੇ ਬਦਲ ਲੈ ਆਪਣੇ, ਉਹ ਉਹਨੂੰ ਇੱਕ ਇਨਸਾਨ ਸਮਝ ਰਹੇ ਹਾਂ। ਪਰ ਨਿਯਮ ਹੈ ਜਦੋਂ, ਉਦੋਂ ਫਿਰ ਮੈਂ ਬਦਲਣਾ। ਚੇਤਾ ਰੱਖਿਓ ਇਨਸਾਨ ਹੈ ਅਤੇ ਗੱਲ ਪ੍ਰਾਰਥਨਾਵਾਂ ਦੀ ਹੈ, ਅਰਦਾਸਾਂ ਦੀ ਹੈ, ਅਤੇ ਜੇ ਨਿਯਮ ਹੈ ਫਿਰ ਗੱਲ ਕਿਰਦਾਰਾਂ ਦੀ ਹੈ। ਫਿਰ ਮੈਂ ਕਿਰਦਾਰ ਆਪਣਾ ਕੜਨਾ, ਮੈਂ ਆਪਣੇ ਆਪ ਨੂੰ ਬਦਲਣਾ, ਫਿਰ ਕਿਰਦਾਰ ਮੁੱਖ ਹੋਏਗਾ। ਆਪਣੇ ਆਪ ਨੂੰ ਮੈਂ ਕਿੱਦਾਂ ਬਦਲਣਾ, ਫਿਰ ਕਿਰਦਾਰਾਂ ਦੀ ਗੱਲ ਚੱਲਣੀ ਹੈ ਤੇ ਕਿਰਦਾਰ ਮੈਨੂੰ ਘੜਨਾ ਪੈਣਾ। ਜੇ ਨਿਜਮ ਹੈ, ਮੈਂ ਨਿਜਮ ਤੋਂ ਉਲਟ ਨਹੀਂ ਚੱਲਣਾ, ਤੇ ਜੇ ਰੱਬ ਕੋਈ ਬੰਦਾ ਇਨਸਾਨ ਉੱਤੇ ਬੈਠਾ ਹੈ ਫਿਰ ਉਹਨੂੰ ਬਦਲਿਆ ਜਾ ਸਕਦਾ, ਫਿਰ ਉਹਦੇ ਫੈਸਲੇ ਚੇਂਜ ਕਰਾਵਾਂਗੇ, ਉਹਨੂੰ ਕਹਾਂਗੇ ਇੱਦਾਂ ਨਹੀਂ ਇੱਦਾਂ ਕਰ, ਇੱਦਾਂ ਨਹੀਂ ਇੱਦਾਂ ਕਰ। ਜੇ ਨਿਜਮ ਕਹਿਤਾ ਫਿਰ ਮੈਨੂੰ ਬਦਲਣਾ ਪੈਣਾ। ਨਿਜਮ ਤਾਂ ਸਾਰਿਆਂ ਲਈ ਇੱਕੋ ਹੀ ਹੈ, ਕਾਮਰੇਡਾਂ ਲਈ ਵੀ ਉੱਦਾਂ ਹੀ ਹੈ, ਧਰਮੀਆਂ ਲਈ ਵੀ ਉੱਦਾਂ ਹੀ ਹੈ। ਹੁਣ ਕੋਰੋਨਾ ਵਾਇਰਸ ਆਇਆ ਸੀ, ਸਾਰਿਆਂ ਲਈ ਇੱਕੋ ਜਿਹਾ ਹੀ ਹੈ, ਧਰਮੀ ਵੀ ਮਰਨਗੇ ਅਧਰਮੀ ਵੀ ਮਰਨਗੇ। ਵਾਇਰਸ ਜਿਹਨੂੰ ਹੋਣਾ ਉਹ ਦੋਨੇ ਹੀ, ਚਾਹੇ ਕੋਈ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਨਿਜਮ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਉਹ ਨਿਜਮ ਸੱਤ ਹੈ, ਲਾਅ ਆਫ ਨੇਚਰ, ਉਹ ਰੱਬ ਹੈ, ਇੱਕ ਓਅੰਕਾਰ, ਇੱਕ ਹੀ ਫੈਲਿਆ ਹੋਇਆ ਕੁਦਰਤੀ ਨਿਜਮ ਦੇ ਵਿੱਚ ਸਭ ਕੁਝ ਚੱਲ ਰਿਹਾ। ਸੱਤ ਨਾਮ ਨਿਜਮ ਹੀ ਸੱਤ ਹਨ, ਕਰਤਾ ਪੁਰਖ ਕ੍ਰੀਏਟ ਕਰਨ ਵਾਲੇ ਵੀ ਉਹੀ ਨੇ, ਤੇ ਸਰਗੁਣ ਵੀ ਉਹੀ ਹੈ, ਨਿਰਗੁਣ ਵੀ ਉਹੀ ਹੈ, ਨਿਰਭਉ ਨੇ, ਨਿਰਵੈਰ ਨੇ। ਉਹਨਾਂ ਲਈ ਕੋਈ ਮੁਸਲਿਮ ਸਿੱਖ ਈਸਾਈ ਨਹੀਂ, ਨਿਜਮ ਨਿਰਵੈਰ ਹੈ, ਸਭ ਨੂੰ ਸਿੱਟੂਗਾ। ਧਰਤੀ ਦਾ ਗ੍ਰੈਵਿਟੀ ਦਾ ਨਿਜਮ ਸਾਰਿਆਂ ਲਈ ਇੱਕੋ ਜਿਹਾ ਲੱਗਦਾ ਹੈ। ਇੱਥੇ ਸੱਟ ਜੇ ਵੱਜਣੀ ਹੈ ਤਾਂ ਸਾਰਿਆਂ ਦੇ ਲੱਗਣੀ ਹੈ, ਜੇ ਗਲਤ ਤਰੀਕੇ ਨਾਲ ਭੱਜ ਕੇ ਆਉਣਗੇ, ਮੁਸਲਿਮ ਸਿੱਖ ਈਸਾਈ ਕੋਈ ਵੀ ਹੋਵੇ, ਸਾਨੂੰ ਬਦਲਣਾ ਪੈਣਾ। ਗੱਲ ਕਿਰਦਾਰਾਂ ਦੀ ਹੈ, ਉਹ ਨਹੀਂ ਕੋਈ, ਸਾਨੂੰ ਸਮਝਣਾ ਪੈਣਾ, ਉਹ ਨਿਜਮ ਹੈ। ਹੁਣ ਗੱਲ ਪ੍ਰਾਰਥਨਾਵਾਂ ਤੋਂ ਹਟ ਕੇ ਕਿਰਦਾਰਾਂ ਤੇ ਆਉਣੀ ਹੈ। ਆਪਣੇ ਕਿਰਦਾਰ ਘੜ ਲਓ, ਉਹ ਤੇ ਹੈਗਾ ਹੀ ਹੈ, ਅਸੀਂ ਹੋਣਾ ਹੈ, ਉਹ ਤੇ ਬਣਿਆ ਹੀ ਹੋਇਆ, ਅਸੀਂ ਉਹਦੇ ਮੁਤਾਬਕ ਬਣਨਾ ਹੈ। ਕਿਉਂ ਛੱਡ ਦਿੱਤਾ ਸਾਰਾ ਕੁਛ, ਕਿਉਂ ਉਹਨੂੰ ਇਨਸਾਨ ਬਣਾ ਕੇ ਰੱਖਣਾ ਚਾਹੁੰਦੇ ਹਾਂ? ਕਿਉਂਕਿ ਸਾਡੇ ਵਰਗਿਆਂ ਦਾ ਧੰਦਾ ਹੀ ਤਾਂ ਚੱਲਦਾ ਹੈ, ਉਹ ਇੱਕ ਬੰਦਾ ਆ, ਮੇਰਾ ਉਹ ਖਾਸ ਹੈ, ਮੈਂ ਉਹਦਾ ਖਾਸ ਹਾਂ, ਇਹ ਚੱਲਣਾ ਹੀ ਤਾਂ ਹੈ। ਹੋਰ ਕੋਈ ਦੋ ਕਰਤੇ ਆ? ਮੈਂ ਆਹ ਵੇਖੋ, ਪੰਚਮ ਪਾਤਸ਼ਾਹ ਦਾ ਸ਼ਬਦ ਮੈਂ ਅੱਜ ਹੀ ਵੇਖ ਰਿਹਾ ਸੀ, ਮੇਰੇ ਸਾਹਮਣੇ ਆ ਗਿਆ, ਗੌਂਡ ਮਹਿਲਾ ਪੰਜਵਾਂ ਇਹ ਸ਼ਬਦ ਹੈ, ਥੋੜਾ ਜਿਹਾ ਪੜ੍ਹ ਦੇਣਾ। ਸਭ ਕਰਤਾ ਸਭ ਭੁਗਤਾ ਰਹਾਓ, ਮਤਲਬ ਪਰ ਉਹੀ ਹੈ, ਪੈਦਾ ਕਰਨ ਵਾਲਾ ਤੇ ਭੋਗਣ ਵਾਲਾ ਵੀ ਉਹ ਆਪ ਹੀ ਹੈ, ਪੈਦਾ ਕਰਨ ਵਾਲਾ ਵੀ ਆਪ, ਮਤਲਬ ਇੱਕ ਹੀ ਹੈ। ਸੁਨਤੋ ਕਰਤਾ, ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ, ਦ੍ਰਿਸ਼ਟੋ ਕਰਤਾ, ਜਿਹੜਾ ਅਣਦਿਸਦਾ ਉਹ ਵੀ ਕਰਤਾ ਹੀ ਹੈ, ਜਿਹੜਾ ਦਿਸਦਾ ਉਹ ਵੀ ਕਰਤਾ ਹੀ ਹੈ। ਤਾਂ ਹੀ ਤੇ ਕੁਦਰਤ ਕ੍ਰੀਏਟ ਹੋ ਰਹੀ ਹੈ ਲਗਾਤਾਰਤਾ ਇਹਦੇ ਵਿੱਚ, ਅੱਗੇ ਅੱਗੇ ਅੱਗੇ, ਸਾਹਿਬ ਮੇਰਾ ਨੀਤ ਨਵਾਂ। ਵੇਖੋ ਕੁਦਰਤ ਨਿਤ ਨਵੀਂ ਹੈ, ਦਿਸਦਾ ਵੀ ਅਣਦਿਸਦਾ ਇੱਕੋ ਹੈ। ਅਦ੍ਰਿਸ਼ਟੋ ਕਰਤਾ, ਦ੍ਰਿਸ਼ਟੋ ਕਰਤਾ, ਫਿਰ ਉਪਤ ਕਰਤਾ, ਪਰਲੋ ਕਰਤਾ, ਪੈਦਾ ਕਰਨ ਵਾਲਾ ਵੀ ਕਰਤਾ ਹੀ ਹੈ ਤੇ ਪਰਲੋ ਵੀ ਕਰਤਾ ਹੀ ਹੈ। ਵਿਆਪਤ ਕਰਤਾ, ਅਲਿਪਤੋ ਕਰਤਾ, ਜਿਹੜਾ ਸਾਰੇ ਪਾਸੇ ਵਿਆਪਕ ਹੈ ਇਹ ਵੀ ਕਰਤਾ ਹੀ ਹੈ, ਤੇ ਇਹਦੇ ਤੋਂ ਪਰੇ ਹੈ ਉਹ ਵੀ ਕਰਤਾ ਹੀ ਹੈ। ਮਤਲਬ ਸਾਰਾ ਸ਼ਬਦ ਤੁਸੀਂ ਘਰ ਵੇਖ ਸਕਦੇ ਹੋ ਜਾ ਕੇ। ਬਕਤੋ ਕਰਤਾ, ਬੁੱਝਤ ਕਰਤਾ, ਆਵਤ ਕਰਤਾ, ਜਾਤ ਵੀ ਕਰਤਾ, ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ। ਨਿਰਗੁਣ ਕਰਤਾ, ਸਰਗੁਣ ਕਰਤਾ, ਕਿੰਨੇ ਸ਼ਬਦ ਨੇ, ਕਿਹੜੇ ਪ੍ਰਚਾਰਕ ਨੂੰ ਨਹੀਂ ਪਤਾ? ਰੱਬ ਸਾਡਾ, ਅਸਾਂ ਇੱਕ ਫੈਲੀ ਹੋਈ ਐਨਰਜੀ, ਉਹਨੂੰ ਅਸੀਂ ਪਰਮਾਤਮਾ ਕਹਿ ਲਓ, ਰੱਬ ਕਹਿ ਲਓ। ਨਿਰੰਕਾਰ ਆਕਾਰ ਆਪ, ਨਿਰੰਕਾਰ ਆਕਾਰ ਆਪ, ਨਿਰਅਕਾਰ ਨੇ ਆਪ ਹੀ ਆਕਾਰ ਬਣਾਇਆ ਹੋਇਆ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ, ਇੱਕੋ ਹੀ ਹੈ, ਇੱਕ ਸਾਡੇ ਚ ਵੀ ਉਹੀ ਇੱਕ ਹੈ। ਉਸ ਇੱਕ ਨੂੰ ਜਦੋਂ ਤੁਸੀਂ ਕਹਿਣਾ ਉਹ ਇੱਕ ਹੈ, ਨਹੀਂ ਐ ਨਹੀਂ ਉਹ ਨਹੀਂ, ਆਪਣੇ ਆਪ ਨੂੰ ਵਿੱਚ ਜੋੜ ਕੇ ਇੱਕ ਕਿਹੋ, ਵੀ ਉਸ ਇੱਕ ਦੇ ਵਿੱਚ ਮੈਂ ਵੀ ਹਾਂ, ਅਸੀਂ ਉਹਦੇ ਵਿੱਚ ਹਾਂ, ਆਪਣੇ ਆਪ ਨੂੰ ਗਿਣਿਓ। ਸਾਡੀ ਹੁਣ ਜ਼ਿੰਮੇਵਾਰੀ ਹੈ, ਅਸੀਂ ਉਹਨੂੰ ਨਹੀਂ ਮਨਾਉਣਾ, ਉਹਨੂੰ ਖੁਸ਼ ਨਹੀਂ ਕਰਨਾ, ਆਪਣੇ ਕਿਰਦਾਰ ਸਵਾਰਨੇ ਹੈ, ਆਪਣੇ ਕਿਰਦਾਰ ਘੜਨੇ ਹੈ। ਉਹਨੂੰ ਅਸੀਂ ਬਦਲ ਨਹੀਂ ਸਕਦੇ, ਉਹ ਬਦਲਣ ਵਾਲੀ ਚੀਜ਼ ਨਹੀਂ, ਨਿਜਮ ਨਹੀਂ ਬਦਲਿਆ ਜਾਂਦਾ ਹੁੰਦਾ। ਮੈਂ ਬਦਲਣਾ ਹੈ, ਨਿਜਮ ਦੇ ਮੁਤਾਬਕ ਚੱਲਣਾ ਹੈ, ਤੇ ਪਰ ਅਸੀਂ ਬੱਚੇ ਰਹਿਣਾ, ਅਸੀਂ ਉਹਨੂੰ ਬੰਦਾ ਸਮਝਣਾ, ਜਿਵੇਂ ਨਿਆਣਾ ਇਹਨੂੰ ਮਾਰਦਾ ਥੱਪੜ, ਵੀ ਇਹਨੇ ਮੈਨੂੰ ਡੇਗਤਾ, ਕੁਰਸੀ ਨੇ ਮੈਨੂੰ ਡੇਗਤਾ, ਮਾਂ ਕੁਰਸੀ ਨੂੰ ਥੱਪੜ ਮਾਰ ਦਿੰਦੀ ਆ ਕੇ, ਇਹਨੇ ਮੈਨੂੰ ਡੇਗਤਾ, ਅਸੀਂ ਇੱਦਾਂ ਸਮਝੀ ਜਾਂਦੇ ਹਾਂ। ਇਹ ਬੱਚਿਆਂ ਵਾਲੀਆਂ ਗੱਲਾਂ ਆ, ਕੁਰਸੀ ਨਹੀਂ ਬੋਲਦੀ, ਕੁਰਸੀ ਨਹੀਂ ਵੇਖਦੀ, ਇੱਕ ਨਿਜਮ ਹੈ, ਇੱਦਾਂ ਕੁਦਰਤ ਦਾ ਇੱਕ ਨਿਜਮ ਬਣਿਆ ਹੋਇਆ। ਅਸੀਂ ਆਪਣੇ ਆਪ ਨੂੰ ਬਦਲਣਾ ਹੈ, ਸਿਆਣੇ ਹੋਣਾ ਹੈ, ਵੱਡੇ ਹੋਣਾ ਹੈ। ਪਾਤਸ਼ਾਹ ਦਾ ਸਾਰਾ ਜ਼ੋਰ ਸਾਨੂੰ ਵੱਡੇ ਕਰਨ 'ਤੇ ਲੱਗਿਆ, ਸਾਰੇ ਥੱਲੇ ਸਿੱਟਦੇ ਸੀ, ਕਿਸੇ 'ਤੇ ਗੁਲਾਮ ਬਣਾ ਰਹੇ ਸੀ, ਕਿਸੇ 'ਤੇ ਡਿਪੈਂਡ ਕਰ ਰਹੇ ਸੀ। ਉਹ ਕਹਿੰਦੇ ਨਹੀਂ, ਡਿਪੈਂਡ ਚਾਹੇ ਲੱਖਾਂ ਹੋਣ, ਚਾਹੇ ਕਰੋੜਾਂ ਹੋਣ, 33 ਕਰੋੜ ਦੇਵਤੇ ਦੀ ਗੱਲ ਸੀ, ਚਾਹੇ 3 ਦੇਵਤਿਆਂ ਦੀ ਗੱਲ ਸੀ, ਚਾਹੇ 1 ਖੁਦਾ ਦੀ ਗੱਲ ਸੀ। ਉਹ ਤੇ ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੇ, ਮੁਸਲਮਾਨ ਕਾ ਏਕ ਖੁਦਾਏ, ਉਹ ਇੱਕ ਹੈ, ਉਹ ਮੁਸਲਮਾਨ ਕਾ ਏਕ ਖੁਦਾਏ। ਪਰ ਨਹੀਂ, ਅਸੀਂ ਕੀ ਕਹਿੰਦੇ ਹਾਂ, ਕਬੀਰ ਕਾ ਸਵਾਮੀ ਰਹੇ ਸਮਾਏ, ਸਾਡੇ 'ਚ ਵੀ ਸਮਾਇਆ ਹੋਇਆ, ਤੁਹਾਡੇ 'ਚ ਵੀ ਸਮਾਇਆ ਹੋਇਆ। ਆਪਣੀਆਂ ਜ਼ਿੰਮੇਵਾਰੀਆਂ ਚੱਕ ਲਓ, ਆਪਣੀ ਲਾਈਫ ਦੀ ਜ਼ਿੰਮੇਵਾਰੀ ਆਪ ਚੱਕਣੀ ਪੈਣੀ ਹੈ। ਰੱਬ ਸਾਡੇ ਵਿੱਚ ਹੀ ਹੈ, ਅਸੀਂ ਰੱਬ ਦੀ ਅੰਸ ਹਾਂ। ਜਦੋਂ ਅਸੀਂ ਕਹਿੰਦੇ ਹਾਂ ਰੱਬ ਸਾਡੀ ਜ਼ਿੰਮੇਵਾਰੀ ਚੱਕੇਗਾ, ਜਦੋਂ ਅਸੀਂ ਕਹਿੰਦੇ ਹਾਂ ਰੱਬ ਕਿੱਥੇ ਹੈ, ਸਾਡੇ ਵਿੱਚ ਹੈ, ਅੱਛਾ ਜੀ ਫਿਰ ਕੌਣ ਚੱਕੂਗਾ? ਹੁਣ ਮੈਂ ਆਪਣੀ ਲਾਈਫ ਦੀ ਜ਼ਿੰਮੇਵਾਰੀ ਚੱਕੂੰਗਾ, ਗਲਤ ਠੀਕ ਦੀ ਜ਼ਿੰਮੇਵਾਰੀ ਹੁਣ ਮੇਰੀ ਹੈ। ਚਾਹੇ ਮੋਟਾ ਹੋ ਜਾਂ, ਚਾਹੇ ਛੋਟਾ ਹੋ ਜਾਂ, ਪਤਲਾ ਹੋ ਜਾਂ, ਹੁਣ ਜ਼ਿੰਮੇਵਾਰੀ ਮੇਰੀ ਹੈ, ਸਰੀਰ ਨੂੰ ਕਿੱਦਾਂ ਰੱਖਣਾ ਹੈ ਹੁਣ ਜ਼ਿੰਮੇਵਾਰੀ ਸਾਡੀ ਹੈ। 12 ਬੱਚੇ ਪੈਦਾ ਕਰਨੇ ਆ ਕਿ 2 ਕਿ 1? ਇੱਥੇ ਹੀ ਸਮਾਜ ਸੀ, ਹੁਣ ਕਿ ਰੱਬ ਨੇ ਪਰਮਾਤਮਾ ਕਰਦਾ ਹੈ, ਸਭ ਕੁਛ ਉਹੀ ਕਰ ਰਿਹਾ, 12 ਬੱਚੇ ਵੀ ਉਹਨੇ ਉਹਦੀ ਸੀ, ਤੇ ਹੁਣ 2? ਇਹ ਤੇ ਬੰਦੇ ਨੇ ਫੈਸਲੇ ਕੀਤੇ ਆ, ਨਿਜਮ ਸੀ ਕੁਦਰਤ ਦਾ ਬਣਿਆ ਹੋਇਆ, ਉਹਨੂੰ ਸਮਝ ਲਿਆ, ਜਾਣ ਲਿਆ, ਤੇ ਕਿਉਂ ਨਹੀਂ ਉਹਨੂੰ ਅਸੀਂ ਨਿਜਮ ਕਵਾਂਗੇ? ਤੇ ਫਿਰ ਕਿਰਦਾਰਾਂ ਦੀ ਗੱਲ ਆ ਜਾਣੀ ਹੈ, ਜੇ ਇਨਸਾਨ ਬੰਦਾ ਬਣਾ ਕੇ ਰੱਖਾਂਗੇ ਫਿਰ ਉਹਨੂੰ ਬਦਲਣ ਦੀ ਗੱਲ ਆ ਜਾਣੀ ਹੈ, ਫਿਰ ਪੁਜਾਰੀ ਸਿਸਟਮ ਚੱਲ ਪੈਣਾ, ਮੰਦਰਾਂ ਦੀਆਂ ਲਾਈਨਾਂ, ਗੁਰਦੁਆਰਿਆਂ ਦੀਆਂ ਲਾਈਨਾਂ, ਫਿਰ ਮਸਜਿਦਾਂ ਦੇ ਕਾਫਲੇ ਬਣਨਗੇ, ਫਿਰ ਸਾਰਾ ਢਾਂਚਾ ਚੱਲ ਪੈਣਾ। ਤਾਂ ਪਿੱਟ ਸਿਆਪਾ ਆ ਉਹਨੂੰ ਇੱਕ ਇਨਸਾਨ ਵਾਂਗੂ ਬਣਾ ਕੇ, ਉਹੀ ਕਰਦਾ, ਉਹਦੀ ਮਰਜ਼ੀ ਹੈ, ਸਾਰਾ ਕੁਝ ਉਹਦੇ 'ਤੇ ਥੋਪ ਦਿੰਦੇ, ਜੋ ਗਲਤ ਹੁੰਦਾ ਉਹਨੂੰ ਉਹਦੇ 'ਤੇ ਸਿੱਟ ਦਿਓ, ਇਲਜ਼ਾਮ ਲਾ ਦਿਓ ਜਿੰਨੇ ਮਰਜ਼ੀ। ਸਹੀ 5% ਹੁੰਦਾ, ਕ੍ਰੈਡਿਟ ਤਾਂ ਉਹਨੂੰ 5% ਮਿਲਦਾ, 95% ਗਲਤ ਹੁੰਦਾ, ਤੇ ਗਲਤੀਆਂ ਉਹਨੂੰ ਜਿਹੜਾ ਉਲਾਂਭੇ ਹੈ ਉਹ 95 ਦੇ ਦਿਆਂਗੇ, ਗਲਤ ਦਾ ਜ਼ਿੰਮੇਵਾਰੀ ਵੀ ਉਹਨੂੰ ਦੇ ਦਿਆਂਗੇ, 95% ਗਲਤ ਹੋ ਰਿਹਾ, 95% ਗਲਤੀਆਂ ਦੀ ਜ਼ਿੰਮੇਵਾਰੀ ਦੇਣ ਲਈ ਰੱਬ ਰੱਖਿਆ, ਤੇ 5% ਠੀਕ ਹੁੰਦਾ ਉਹਦਾ ਕ੍ਰੈਡਿਟ ਦੇ ਦਿਆਂਗੇ। ਜਿੱਦਣ ਅਸੀਂ ਸਹੀ ਜ਼ਿਆਦਾ ਲੱਗ ਗਏ ਨਾ ਕਰਨ, ਜ਼ਿਆਦਾ ਚੰਗਾ ਹੋਣ ਲੱਗ ਗਿਆ, ਫਿਰ ਕਹਾਂਗੇ ਵੀ ਅਸੀਂ ਜ਼ਿੰਮੇਵਾਰ ਹਾਂ ਆਪਣੀਆਂ ਗਲਤੀਆਂ ਦੇ, ਪਰਮਾਤਮਾ ਸਾਡੇ ਵਿੱਚ ਸੀ। ਅਗਲਾ ਪੁੱਛੇਗਾ ਕਿਆ ਕਿੰਨੇ ਆ ਜੀ? ਸਾਡੇ ਪਾਤਸ਼ਾਹ ਕਹਿੰਦੇ ਆ, ਗੁਰਬਾਣੀ ਨੇ ਸਾਨੂੰ ਦੱਸਿਆ ਤੁਹਾਡੇ 'ਚ ਹੈ, ਬਾਹਰ ਨਹੀਂ ਕਿਤੇ। ਨਿਰਗੁਣ ਸਰਗੁਣ ਅਸਰਗੁਣ ਜੋ ਦਿਸਦਾ ਇਹ ਵੀ ਉਹਦਾ ਹੀ ਰੂਪ ਹੈ, ਤੁਸੀਂ ਉਹਦਾ ਹੀ ਰੂਪ ਹੋ ਭਾਈ, ਬਾਹਰ ਕਿਤੇ ਨਹੀਂ ਬੈਠਾ। ਸਿੱਧੀ ਤੇ ਸਪਸ਼ਟ ਗੱਲ ਸੀ, ਪਰ ਆਓ ਬੱਚੇ ਨਾ ਰਹੀਏ, ਵੱਡੇ ਹੋ ਜਾਈਏ, ਨਿਆਣੇ ਨਾ ਰਹੀਏ। ਗੁਰੂ ਨਾਨਕ ਦੇ ਸਿੱਖ ਨਿਆਣੇ ਨਹੀਂ ਚੰਗੇ ਲੱਗਦੇ, ਕਲਗੀਆਂ ਵਾਲੇ ਦੇ ਅਸੀਂ ਸਿੱਖ ਹਾਂ, ਅਸੀਂ ਗੁਰੂ ਅਰਜਨ ਪਾਤਸ਼ਾਹ ਜਿਹੜੇ ਤਵੀਆਂ ਤੇ ਬੈਠ ਕੇ ਆ ਸ਼ਬਦ ਉਚਾਰਨ ਕਰਦੇ ਆ ਨਾ, ਉਹ ਨਿਰੰਕਾਰ ਹੀ ਆਕਾਰ ਬਣ ਗਿਆ, ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ। ਅਸੀਂ ਹੁਣ ਛੱਡੀਏ ਉਹਨੂੰ ਮਨਾਉਣਾ, ਆਪਣੇ ਆਪ ਨੂੰ ਮਨਾਉਣਾ ਸ਼ੁਰੂ ਕਰੀਏ, ਉਹਦੇ ਇਤਿਹਾਸਾਂ ਛੱਡ ਕੇ ਆਪਣੇ ਆਪ ਇਤਿਹਾਸਾਂ ਲਾਓ, ਪਰਮਾਤਮਾ ਸਾਡੇ ਵਿੱਚ ਹੈ, ਉਹ ਕਰੇਗਾ, ਨਹੀਂ ਅਸੀਂ ਕਰਾਂਗੇ, ਉਹ ਸਾਡੇ ਵਿੱਚ ਹੀ ਹੈ। ਤੂੰ ਕਹਿ ਰਿਹਾ ਉਹ ਕਰੇਗਾ, ਉਹ ਹੋ ਸਕਦਾ ਵੇਟ ਕਰਦਾ ਵੀ ਤੂੰ ਕਰੇਗਾ, ਤੇਰੇ ਥਰੂ ਹੀ ਕਰੂ ਉਹ, ਐਂ ਮੰਨ ਲਓ, ਜੋ ਕਰਨਾ ਤੇਰੇ ਥਰੂ ਹੀ ਕਰਨਾ ਉਹਨੇ। ਤਾਂ ਕਰਕੇ ਨੁਕਤੇ ਨੂੰ ਜ਼ਰੂਰ ਕਿਰਪਾ ਕਰਕੇ ਸਮਝੋ। ਅਤੇ ਜਿਹੜੇ ਪ੍ਰਚਾਰਕ ਕਹਿੰਦੇ ਆ ਵੀ ਅੱਜ ਕੱਲ੍ਹ ਦੇ ਕਹੀ ਜਾਂਦੇ ਆਮ ਇਨਸਾਨ, ਅਤੇ ਜਿਹੜੇ ਇਹ ਭਾਈ ਤੁਹਾਨੂੰ ਸਾਰਾ ਪਤਾ ਆ, ਇੱਦਾਂ ਨਾ ਕਰੋ, ਤੁਹਾਨੂੰ ਸਭ ਪਤਾ ਵੀ ਰਿਐਲਿਟੀ ਕੀ ਹੈ, ਸੱਚਾਈ ਕੀ ਹੈ। ਭਗਤ ਰਵਿਦਾਸ ਜੀ ਦੇ ਸ਼ਬਦ, ਜਬ ਹਮ ਹੋਤੇ ਤਬ ਤੂੰ ਨਾਹੀਂ। ਕਬੀਰ ਜੀ, ਲੋਗਾ ਭਰਮ ਨਾ ਭੁੱਲੋ ਭਾਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਆਪੇ ਪੇੜ ਵਿਸਥਾਰੀ ਸਾਖ ਆਪੇ ਹੀ ਹੈ, ਉਹ ਇੱਕੋ ਹੀ ਹੈ। ਕਿਹਨੂੰ ਭੁਲੇਖਾ ਹੈ ਯਾਰ ਤੁਹਾਨੂੰ, ਜਿਹੜੇ ਗੁਰਬਾਣੀ ਦੇ, ਸਾਨੂੰ ਤੇ ਕੱਖ ਵੀ ਨਹੀਂ ਪਤਾ ਗੁਰਬਾਣੀ ਬਾਰੇ, ਜਿੰਨਾ ਤੁਹਾਨੂੰ ਪਤਾ ਹੈ, ਤੁਹਾਨੂੰ ਸਭ ਪਤਾ ਹੈ। ਤੁਸੀਂ ਐਵੇਂ ਗੱਲਾਂ ਗੋਲ ਬੋਲ ਨਾ ਕਰੋ, ਵੱਖਰਾ ਨਹੀਂ, ਸਾਰਾ ਕੁਛ ਇੱਕੋ ਹੀ ਹੈ। ਤੇ ਹਾਂ, ਸਾਡੇ ਪਾਤਸ਼ਾਹ ਆਮ ਸਰੀਰ 'ਚ ਹੋ ਕੇ ਵੀ ਆਪਣੇ ਆਪ ਨੂੰ ਪਛਾਣ ਕੇ ਉਹ ਕੰਮ ਕਰ ਗਏ ਜਿਹੜੇ ਨਹੀਂ ਕੋਈ ਕਰ ਸਕਿਆ, ਖਾਸ ਕਾਰਜ ਕਰਕੇ ਗਏ। ਤੇ ਜਿਹੜੇ ਅਮਲੀ ਸ਼ਮਲੀ ਫਿਰਦੇ ਉਹਨਾਂ ਨੂੰ ਕਹਿੰਦੇ ਆ ਭਾਈ, ਹੈ ਤਾਂ ਤੇਰੇ 'ਚ ਵੀ ਹੈ, ਤੂੰ ਆਪਣਾ ਮੂਲ ਪਛਾਣ। ਉਹਨਾਂ ਨੇ ਪਛਾਣ ਲਿਆ ਸੀ, ਉਹਨਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਸੀ। ਤਾਂ ਕਰਕੇ ਆਓ ਆਪਣੇ ਆਪ ਨੂੰ ਸਮਝ ਲਈਏ ਵੀਰੋ, ਆਪਣੇ ਆਪ ਨੂੰ ਤਿਆਰ ਕਰੀਏ। ਇਹ ਵਿਚਾਰਧਾਰਾ ਮੇਰੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਸਾਨੂੰ ਲੱਗਦਾ ਹੈ, ਮੈਨੂੰ ਲੱਗਦਾ ਮੇਰੇ ਪਾਤਸ਼ਾਹ ਕੁਝ ਹੋਰ ਕਹਿਣਾ ਚਾਹੁੰਦੇ ਹੈ। ਅੱਜ ਤੱਕ ਸਾਡੇ ਬੰਦਿਆਂ ਨੂੰ ਜਦੋਂ ਪੁੱਛੀਦਾ ਨਾ ਕਿ ਭਾਈ, ਖਾਸ ਕਰਕੇ ਮਿਸ਼ਨਰੀ ਜਾਗਰੂਕ ਪ੍ਰਚਾਰਕ, ਉਹਨਾਂ ਨੂੰ ਪੁੱਛੋਗੇ, ਬਾਣੀ ਦੇ ਵਿੱਚ ਤੇ ਆਉਂਦਾ ਵੀ ਪਸ਼ੂ ਪ੍ਰੇਤ ਮੁਗਦ ਕੋ ਉਤਾਰੈ ਪਾਹਨ ਪਾਰ ਉਤਾਰੈ, ਪਸ਼ੂ ਤੇ ਪ੍ਰੇਤ ਤੇ ਮੁਗਦ ਮੂਰਖ ਤੇ ਪਾਹਨ ਪੱਥਰ ਵੀ ਇਹਨਾਂ ਨੂੰ ਕਿੱਦਾਂ ਭਾਈ ਸਾਹਿਬ ਲਈਏ, ਮਤਲਬ ਸਵਾਲ ਕਰ ਲਓ ਤੁਸੀਂ ਇਹਨਾਂ ਨੂੰ ਅੱਗੋਂ ਉਹ ਕੀ ਕਹਿੰਦੇ ਹੈ, ਨਹੀਂ 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 ਇਹਨਾਂ 'ਤੇ ਭਾਵ ਅਰਥ ਲੈਣੇ ਹੈ। ਅੱਛਾ ਜੀ, ਕਿਵੇਂ ਭਾਵ ਅਰਥ ਹੁੰਦੇ ਆ? ਪਸ਼ੂ ਪਸ਼ੂ ਨਹੀਂ ਤਰਦੇ, ਪਸ਼ੂਆਂ ਕੋਲ ਨਹੀਂ ਬਾਣੀ ਆਪਾਂ ਸੁਣਾ ਤਰਨੀ, ਉਹ ਕੀ ਹੁੰਦਾ ਜੀ, ਪਸ਼ੂਆਂ ਨੇ ਨਹੀਂ ਤਰ ਜਾਣਾ। ਪਸ਼ੂ ਮਤਲਬ ਪਸ਼ੂ ਮਿਲੇ ਚੰਗੇ ਆਈਆਂ ਖੜਖਾ ਹੈ ਅੰਮ੍ਰਿਤ ਦੇ, ਜਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਬੰਦੇ ਨੂੰ ਹੀ ਪਸ਼ੂ ਬਿਰਤੀ ਕਿਹਾ, ਬਾਣੀ ਨੂੰ ਭਾਵ ਅਰਥਾਂ 'ਚ ਲੈਣਾ ਹੈ। ਅੱਛਾ ਜੀ, ਇਹ ਇਹ ਸਮਝਾਉਂਦੇ ਆ ਸਾਨੂੰ। ਫਿਰ ਆਪਾਂ ਸਵਾਲ ਕਰਦੇ ਹਾਂ ਜੀ ਪ੍ਰੇਤ, ਫਿਰ ਕਹਿੰਦੇ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ। ਅੱਛਾ ਜੀ, ਵੀ ਪ੍ਰੇਤ ਵੀ ਭਾਵ ਅਰਥ 'ਚ ਲੈਣਾ ਹੈ। ਹਾਂਜੀ। ਅੱਛਾ ਜੀ, ਫਿਰ ਪੱਥਰ, ਪੱਥਰ ਜਿਹੜਾ ਬਾਣੀ 'ਚ ਲਿਖਿਆ ਹੈ, ਉਹ ਕਹਿੰਦੇ ਮਨਮੁਖ ਪੱਥਰ ਸੈਲ ਹੈ ਧ੍ਰਿਗ ਜੀਵਨ ਫੀਕਾ। ਅੱਛਾ, ਪੱਥਰ ਵੀ ਭਾਵ ਅਰਥ 'ਚ ਲੈਣਾ ਹੈ, ਬੰਦੇ ਨੂੰ ਹੀ ਕਿਹਾ ਪੱਥਰ, ਪੱਥਰ ਦਿਲ। ਅੱਛਾ ਜੀ, ਫਿਰ ਇਹ ਜਦੋਂ ਆਪਾਂ ਇਹਨਾਂ ਨੂੰ ਸਵਾਲ ਕਰਦੇ ਹਾਂ, ਪਸ਼ੂ ਪ੍ਰੇਤ ਮੁਗਧ ਮੂਰਖ ਕੌਣ ਹੈ ਜੀ? ਮੂਰਖਾਂ ਸਿਰ ਮੂਰਖ ਹੈ ਮੰਨੈ ਨਾ ਹੀ ਨਾਉ, ਇਹ ਬੰਦੇ ਨੂੰ ਹੀ ਕਿਹਾ। ਦੇਵਤੇ ਕੌਣ ਹੁੰਦੇ ਆ ਜੀ? ਭਾਵ ਅਰਥ ਲਓ ਜੀ ਇਹਦਾ, ਜਿਨ ਮਾਨਸ ਤੇ ਦੇਵਤੇ ਕੀ ਇਹ ਦੈਵੀ ਗੁਣ ਹੁੰਦੇ ਆ, ਹੋਰ ਕੋਈ ਦੇਵਤੇ ਨਹੀਂ, ਕੋਈ ਪ੍ਰੇਤ ਨਹੀਂ, ਭਾਵ ਅਰਥ ਲੈਣੇ ਆ, ਭਾਵ ਅਰਥ ਲੈਣੇ ਆ। ਹੁਣ ਜਦੋਂ ਗੱਲ ਕਰਦੇ ਹਾਂ ਵੀ ਬਾਣੀ 'ਚ ਰੱਬ ਦੀ ਗੱਲ ਆਈ, ਉਹ ਰੱਬ ਵਾਰੀ ਵੀ ਭਾਵ ਅਰਥ ਲੈਣਾ ਹੈ। ਉਹ ਰੱਬ ਉਹ ਨਹੀਂ ਜਿਹੜਾ ਸਾਰੇ ਮੰਨਦੇ ਆ, ਸਾਡਾ ਸਾਨੂੰ ਮਹਾਰਾਜ ਨੇ ਕਿਹਾ ਸਰਬ ਵਿਆਪੀ ਹੈ, ਤੇਰੇ ਵਿੱਚ ਵੀ ਹੈ, ਹੋਰ ਨਾ ਕਿਸੇ ਨੂੰ ਮਨਾਉਣ ਤੁਰ ਪਈ। ਪ੍ਰਾਰਥਨਾਵਾਂ ਵੀ ਉਹ ਜਿਹੜੀਆਂ ਨੇ, ਸਾਡਾ ਸ਼ਬਦ ਉਹੀ ਹੈ ਜੋ ਚੱਲਦੇ ਆ ਰਹੇ ਸੀ, ਸ਼ਬਦਾਵਲੀ ਉਹੀ ਹੈ, ਪਰ ਹੁਣ ਸਾਡੀਆਂ ਪ੍ਰਾਰਥਨਾਵਾਂ ਸਾਡੀਆਂ ਅਰਦਾਸਾਂ ਦੇ ਅਰਥ ਹੋਰ ਹੈ। ਕਹਿੰਦੇ ਉਹ ਵੀ ਰੱਬ ਹੈ, ਕਹਿੰਦੇ ਅਸੀਂ ਵੀ ਰੱਬ ਹਾਂ, ਪਰ ਸਾਡੇ ਰੱਬ ਕਹਿਣ ਦਾ ਅਰਥ ਹੋਰ ਹੈ, ਅਸੀਂ ਸਾਡੇ 'ਚ ਮੰਨਦੇ ਹਾਂ। ਪ੍ਰਾਰਥਨਾਵਾਂ ਦਾ ਮਤਲਬ ਆਪਣੇ ਆਪ ਨੂੰ ਕਨਵਿੰਸ ਕਰਨਾ ਹੈ, ਮਨਾਉਣਾ ਹੈ, ਤੇ ਸਾਰਿਆਂ ਨੂੰ ਪਤਾ ਹੈ। ਤੇ ਜਦੋਂ ਇਹ ਗੱਲਾਂ ਅਸੀਂ ਕਹਿਣਾ ਹੈ ਤੇ ਪੈਰਾਂ 'ਤੇ ਖੜੇ ਹੋਣਗੇ ਸਾਰੇ, ਪਿੱਟ ਸਿਆਪਾ ਤਾਂ ਪਿਆ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਰੋ, ਅਸੀਂ ਵੀ ਗੁਰੂ ਘਰਾਂ 'ਚ ਰਹੇ ਹਾਂ, ਅਸੀਂ ਗੁਰਦੁਆਰਾ ਮੈਂ ਖੁਦ ਬਣਾਇਆ, ਅਸੀਂ ਮੈਂ ਹੁਣ ਵੀ ਗੁਰਦੁਆਰਾ ਸਾਹਿਬ ਚਲਾ ਰਿਹਾ। ਜਦੋਂ ਆ ਲੋਕਡਾਊਨ ਨਹੀਂ ਸੀ ਹੋਇਆ ਤਾਂ 4-5 ਹਜ਼ਾਰ ਸਰੀਰ ਦਾ ਪ੍ਰਸ਼ਾਦਾ ਰੋਜ਼ ਸਾਡੇ ਬਣਦਾ, ਦਰਬਾਰ ਸਾਹਿਬ ਹੈ, ਸਭ ਕੁਛ ਅਸੀਂ ਚਲਾਇਆ। ਪਰ ਮੈਂ ਨਾ ਧੋਖਾ ਨਹੀਂ ਕਰਨਾ ਚਾਹੁੰਦਾ ਕਿਸੇ ਨਾਲ, ਚੋਲੇ ਵੀ ਅਸੀਂ ਪਾਏ ਹੈ, ਪੱਗਾਂ ਬੰਨੀਆਂ, ਕੀਰਤਨ ਕਰਦੇ ਹਾਂ, ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਦੱਸਣਾ ਚਾਹੁੰਦਾ ਵੀ ਰੱਬ ਕੋਈ ਵੱਖਰਾ ਨਹੀਂ, ਤੁਹਾਡੇ 'ਚ ਹੀ ਹੈ, ਤੁਸੀਂ ਆਪਣੇ ਆਪ ਨੂੰ ਮਨਾਓ, ਆਪਣੇ ਜਿਹੜੇ ਕਾਰਜ ਕਰਨੇ ਨੇ ਆਪੇ ਕਰੋ, ਫੈਸਲੇ ਲਓ, ਤੇ ਜਦੋਂ ਗਲਤ ਹੁੰਦਾ ਉਹਦੀ ਜ਼ਿੰਮੇਵਾਰੀ ਲਓ, ਠੀਕ ਕਰਦੇ ਹੋ ਤੇ ਕ੍ਰੈਡਿਟ ਲਓ। ਸਾਨੂੰ ਪਾਤਸ਼ਾਹ ਦੀ ਸਮਝ ਇੱਦਾਂ ਆਉਂਦੀ ਹੈ, ਮੈਂ ਸਪਸ਼ਟ ਕਹਿਣਾ ਹੀ ਕਹਿਣਾ, ਕਿਉਂਕਿ ਧੋਖਾ ਨਹੀਂ ਕਰਨਾ। ਠੀਕ ਹੈ, ਅੱਜ ਵੀ ਅਸੀਂ ਕਥਾ ਕੀਰਤਨ ਕਰਦੇ ਹਾਂ, ਬਾਹਰ ਅੰਦਰ ਜਾਂਦੇ ਹਾਂ, ਸਿੱਖ ਸੰਗਤ ਵਿੱਚ ਵਿਚਰਦੇ ਹਾਂ, ਪਰ ਧੋਖਾ ਨਹੀਂ ਕਰ ਸਕਦੇ। ਜਿਹੜੇ ਸਾਨੂੰ ਸੁਣਨ ਵਾਲੇ ਹੈ, ਜੋ ਜੋ ਸਮਝ ਆਈ ਗਿਆ ਉਹਨੂੰ ਲੁਕੋ ਕੇ ਨਹੀਂ ਰੱਖਿਆ ਤੇ ਰੱਖਣਾ ਵੀ ਨਹੀਂ। ਜਿੰਨਾ ਮਰਜ਼ੀ ਵਿਰੋਧ ਹੋਵੇ, ਰੌਲਾ ਪਵੇ, ਪੈਂਦਾ ਹੀ ਹੈ। ਹੁਣ ਆਪਾਂ ਪਿੱਛੇ ਜੇ ਮੈਂ ਗੱਲ ਕੀਤੀ ਸੀ, ਉਹ ਬਾਬਾ ਸਰੂਪ ਸਿੰਘ ਦੇ ਜਿਹੜਾ ਟੱਬਰ ਹੈ ਵੀ ਉਹ ਜਿਹੜਾ ਫਰੂਟੀ ਦਿਵਸ ਮਨਾ ਰਹੇ ਹੈ, ਹੱਥ 'ਚ ਫਰੂਟੀਆਂ ਫੜੀਆਂ, ਖੁਸ਼ੀਆਂ ਮਨਾਉਂਦੇ ਹੈ, ਇਹ ਤਾਂ ਚੱਲਣਾ ਹੈ। ਕਿਉਂਕਿ ਆਹ ਜਿਹੜੀ ਵਿਚਾਰਧਾਰਾ ਜਦੋਂ ਸਮਝ ਆ ਗਈ ਵੀ ਯਾਰ ਸਾਡੇ ਵਿੱਚ ਹੀ ਇਹ, ਫਿਰ ਮਨਾਉਣਾ ਕਿਹਨੂੰ ਹੈ? ਆਪਣੇ ਆਪ ਨੂੰ ਮਨਾਉਣਾ, ਕਨਵਿੰਸ ਆਪਣੇ ਆਪ ਨੂੰ ਕਰਨਾ। ਫਿਰ ਦੁਕਾਨਦਾਰੀਆਂ ਬੰਦ ਹੋਣੀਆਂ ਸਾਰਿਆਂ ਦੀਆਂ, ਫਿਰ ਸਾਡੇ ਵਰਗਿਆਂ ਨੂੰ ਹੁਣ ਬੋਲਣਾ ਪੈਂਦਾ ਜਦੋਂ ਇਹ ਰੌਲਾ ਪਾਉਂਦੇ ਹੈ, ਬੋਲਦੇ ਹੈ। ਹੁਣ ਮੈਂ ਦੇਖਿਆ ਇਹਨਾਂ ਦੇ ਬੱਚੇ, ਉਹ ਜਿਹੜਾ ਬੇਟਾ ਬਾਬੇ ਸਰੂਪ ਸਿੰਘ ਦਾ, ਉਹ ਦੇ 2-3 ਇੰਟਰਵਿਊ ਵਿੱਚ ਜਾ ਕੇ ਬੋਲ ਕੇ ਆਇਆ। ਇਹਨਾਂ ਨੂੰ ਜੀ ਕਹਿੰਦੇ ਬੋਲਣ ਦਾ ਪਤਾ ਨਹੀਂ, ਇਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਕੀ ਬੋਲਣਾ। ਤੁਸੀਂ ਗੁਰਦੁਆਰੇ ਵਿੱਚ ਖੜ ਕੇ ਫੋਟੋਆਂ ਇੱਦਾਂ ਫਰੂਟੀਆਂ ਫੜ ਕੇ ਖੜ ਸਕਦੇ ਹੈ, ਉਹ ਤੁਸੀਂ ਸ਼ਬੀਲ ਉਹ ਜਿਹੜਾ ਦਿਨ ਮਨਾ ਸਕਦੇ ਹੈ, ਤੁਹਾਨੂੰ ਹੱਕ ਮਿਲ ਗਿਆ। ਤੁਸੀਂ ਹਮੇਸ਼ਾ ਕੀ ਕਰਦੇ ਹੋ, ਐਕਸ਼ਨ ਕਰਦੇ ਹੋ ਪਰ ਰਿਐਕਸ਼ਨ ਤੋਂ ਡਰਦੇ ਹੋ, ਹਮਲਾ ਕਰਦੇ ਹੋ, ਪਰ ਸਾਰੇ ਹੀ ਨੇ ਜਿਹੜੇ ਇਹ ਜਵਾਬੀ ਹਮਲੇ ਤੋਂ ਬਹੁਤ ਡਰਦੇ ਆ। ਆਪ ਕਰਨਗੇ, ਜਦੋਂ ਅੱਗੋਂ ਜਵਾਬੀ ਹਮਲਾ ਹੋ ਜੇ ਫਿਰ ਪਿੱਟ ਸਿਆਪਾ ਪਾ ਲੈਣਗੇ, ਫਿਰ ਕਹਿਣਗੇ ਸਾਨੂੰ ਐਂ ਕਹਿਤਾ, ਇੱਦਾਂ ਦੀ ਸ਼ਬਦਾਵਲੀ ਵਰਤਤੀ, ਯਾਰ ਕਿਉਂ ਵਰਤੀ? ਤੁਹਾਡੇ ਬਾਬਾ ਪ੍ਰਤਪਾਲ ਸਿੰਘ ਹੈ ਜਿਹਦੇ ਅੱਗੇ ਸੇਵਕ ਹੋ ਤੁਸੀਂ, ਬਾਬੇ ਪ੍ਰਤਪਾਲ ਸਿੰਘ ਬਾਰੇ ਮੇਰੇ ਮੂੰਹ 'ਚੋਂ ਸੁਣਿਆ ਕਦੇ ਕੁਛ? ਉਹਦੇ ਵੀ ਮੁੰਡੇ ਹੋਣਗੇ, ਜਾਂ ਕੋਈ ਹੋਰ, ਇੱਥੇ ਬਥੇਰੇ ਕੋਈ ਟਾਂਡੇ ਵਾਲੇ ਬਾਬੇ ਹੈ, ਜਾਂ ਕੋਈ ਹੋਰ ਕਿੰਨੇ ਬਾਬੇ ਆ ਇੱਥੇ। ਮੈਂ ਕਮਲਾ ਆ ਵੀ ਮੈਂ ਬਾਬਾ ਰਾਮ ਸਿੰਘ ਵੀ ਟਕਸਾਲ ਦਾ ਹੀ ਹੈ, ਅਮਰੀਕ ਸਿੰਘ ਬਾਰੇ ਬੋਲਿਆ, ਕਿਉਂਕਿ ਅਗਲਾ ਕਹਿ ਰਿਹਾ ਕੁਛ ਆ ਕੇ, ਪਰ ਮੈਂ ਰਾਮ ਸਿੰਘ ਦਾ ਨਾਂ ਲੈ ਕੇ ਕਦੇ ਬੋਲਿਆ ਕੁਛ? ਜਾਂ ਮੈਂ ਕਦੇ ਹੋਰ ਕਿੰਨੇ ਬਾਬੇ ਆ ਇੱਥੇ? ਤੁਸੀਂ ਹਮੇਸ਼ਾ ਸਾਡੇ ਵਰਗਿਆਂ ਦੇ ਗਲ 'ਚ ਗੂਠਾ ਦਿੰਦੇ ਹੋ, ਤੁਸੀਂ ਧੱਕਾ ਕਰਦੇ ਹੋ, ਤੁਸੀਂ ਆ ਕੇ ਬੋਲਦੇ ਹੋ, ਸਾਡੇ ਵਰਗਿਆਂ ਨੂੰ ਜਵਾਬ 'ਚ ਕਹਿਣਾ ਪੈਂਦਾ ਹੈ ਤੇ ਕਹਿਣਾ, ਇਹੀ ਤੇ ਪ੍ਰੋਬਲਮ ਹੈ। ਤੁਸੀਂ ਕਹਿੰਦੇ ਹੋ ਵੀ ਸਾਡਾ ਤੇ ਕਹਿਣ ਦਾ ਹੱਕ ਹੈ, ਪਰ ਸਾਨੂੰ ਕੋਈ ਨਹੀਂ ਕਹਿ ਸਕਦਾ। ਅਸੀਂ ਜਿਹਨੂੰ ਮਰਜ਼ੀ ਕਹਿ ਦਈਏ, ਜੋ ਮਰਜ਼ੀ ਕਰ ਲਈਏ, ਪਰ ਅੱਗੋਂ ਕੋਈ ਸਾਡੇ ਨਹੀਂ ਬੋਲ ਸਕਦਾ। ਇਹੀ ਕਰਦੇ ਸੀ ਨਾ ਉਸ ਵੇਲੇ ਦਾ, ਪੁਰਾਣੇ ਵੇਲਿਆਂ 'ਚ ਜਿਹੜਾ ਪੁਜਾਰੀ ਬ੍ਰਾਹਮਣ ਸੀ, ਉਹ ਕਹਿੰਦਾ ਸੀ ਮੈਨੂੰ ਹੱਕ ਹੈ ਪੜ੍ਹਨ ਦਾ, ਤੁਸੀਂ ਨਹੀਂ ਪੜ੍ਹ ਸਕਦੇ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਅੱਜ ਕੁਛ ਬੰਦੇ ਨਾ ਸਿੱਖਾਂ 'ਚ ਉੱਦਾਂ ਹੀ ਸੋਚਦੇ ਆ ਵੀ ਸਾਨੂੰ ਤੇ ਹੱਕ ਮਿਲ ਗਿਆ, ਅਥਾਰਟੀ ਮਿਲ ਗਈ, ਪਰ ਦੂਜਾ ਬੰਦਾ ਨਹੀਂ ਕਰ ਸਕਦਾ। ਅਸੀਂ ਸ਼ਬੀਰ ਲਾ ਕੇ ਬੰਦਾ ਵੀ ਮਾਰ ਦਈਏ, ਪਰ ਜੇ ਇਹ ਬੋਲੇਗਾ ਤਾਂ ਅਸੀਂ ਕਹਾਂਗੇ ਪੰਥ ਵਿੱਚ ਵਿਵਾਦ ਪੈ ਗਿਆ। ਮੈਂ ਇੱਕ ਉਹ KTV ਵਾਲਾ ਮੈਂ ਵੇਖਿਆ, ਉਹਦੇ ਉੱਤੇ ਲਿਖਿਆ ਹੋਇਆ ਢੱਡਰੀਆਂ ਵਾਲੇ ਨੇ ਛੇੜਿਆ ਨਵਾਂ ਵਿਵਾਦ। ਕਿੰਨੇ ਛੇੜਿਆ ਪਹਿਲਾਂ? ਫਰੂਟੀ ਪਾ ਕੇ ਤੁਸੀਂ ਬੱਚਿਆਂ ਦਾ, ਉਹਦੇ ਪਿਤਾ ਦਾ ਮਜ਼ਾਕ ਉਡਾਓਗੇ, ਇੱਦਾਂ ਖੜ ਕੇ ਖਿੱਚ ਕੇ ਫੋਟੋ ਪਾਓਗੇ, ਫਿਰ ਵਿਵਾਦ ਛੇੜਿਆ ਕਿੰਨੇ? ਤੁਸੀਂ ਇੱਦਾਂ ਕਰੋ ਹੀ ਨਾ, ਬੈਠੇ ਰਹੋ ਆਪਣੇ ਘਰ ਟਿਕ ਕੇ, ਨਾਲੇ ਆਪ ਸਾਂਭੇ ਰਹੋ, ਨਾਲੇ ਆਪਣੇ ਬਾਪ ਨੂੰ ਸਾਂਭ ਕੇ ਰੱਖੋ, ਨਾਲੇ ਆਪ ਬਚੇ ਰਹੋ, ਨਾਲੇ ਆਪਣੇ ਪਿਓ ਦੀ। ਇਸ ਉਮਰ 'ਚ ਜਾ ਕੇ ਦਾੜੀ 'ਚ ਖੇਹ ਕਿਉਂ ਪਵਾਉਂਦੇ ਆ ਤੁਸੀਂ? ਬੈਠੇ ਰਹੋ ਟਿਕ ਕੇ। ਜੇ ਤੁਸੀਂ ਇੱਦਾਂ ਕੁਛ ਨਾ ਕਰੋ ਤੇ ਸਾਡੇ ਵਰਗੇ ਪਾਗਲ ਥੋੜਾ ਹਲਕੇ ਕੁੱਤੇ ਨੇ ਥੋੜਾ ਵੱਡਿਆ ਮੈਨੂੰ ਕਿ ਮੈਂ ਐਵੇਂ ਹੀ ਬਿਨਾਂ ਗੱਲ ਤੋਂ ਹੀ ਜਿਹਦਾ ਜੀ ਕਰੇਗਾ, ਇੱਦਾਂ ਮੈਂ ਕਿੱਥੇ ਕੀਤਾ ਅੱਜ ਤੱਕ? ਬੜੇ ਬੰਦੇ ਟਕਸਾਲ ਦੇ, ਕਿਹਦੇ ਬਾਰੇ ਬੋਲਦਾ? ਜਿਹੜੇ ਬੰਦੇ ਚੁੱਪ ਕਰਕੇ ਆਪਣੇ ਠੀਕ ਹੈ ਬੈਠੇ ਹੈ। ਪਰ ਤੁਸੀਂ ਕੀ ਕਰਦੇ ਹੋ? ਹਮਲਾ ਕਰਕੇ ਫਿਰ ਜਵਾਬੀ ਹਮਲੇ ਵੇਲੇ ਫਿਰ ਝੱਡਿਆਂ 'ਚ ਪੂਛ ਦੇ ਕੇ ਭੱਜ ਲੈਂਦੇ ਹੋ, ਕਦੇ ਕਿਸੇ ਚੈਨਲ 'ਤੇ, ਕਦੇ ਕਿਸੇ ਚੈਨਲ 'ਤੇ, ਲਓ ਜੀ ਐਂ ਬੋਲਦਾ, ਐਂ ਬੋਲਦਾ। ਇਹ ਚੇਤਾ ਰੱਖਿਓ, ਸਾਰੇ ਬਾਬੇ ਚੇਤਾ ਰੱਖਿਓ, ਸਾਰੀਆਂ ਟਕਸਾਲਾਂ ਚੇਤਾ ਰੱਖਿਓ, ਸਾਰੇ ਜਥੇਦਾਰ ਚੇਤਾ ਰੱਖਿਓ। ਕੋਈ ਪਟਨਾ ਸਾਹਿਬ ਬੈਠਾ, ਕੋਈ ਹਜ਼ੂਰ ਸਾਹਿਬ ਬੈਠਾ, ਕੋਈ ਅਕਾਲ ਤਖ਼ਤ ਬੈਠਾ, ਸਾਰੇ ਬਾਬੇ, ਸਾਰੇ ਟਕਸਾਲਾਂ ਦੇ ਮੁਖੀ ਚੇਤਾ ਰੱਖਿਓ। ਮੈਨੂੰ ਤੁਸੀਂ ਜੋ ਮਰਜ਼ੀ ਕਹੋ, ਐਕਸ਼ਨ ਕਰੋਗੇ ਉਹਦੇ ਉੱਤੇ ਜਵਾਬੀ ਆਪਣੀ ਗੱਲ ਕਰਾਂਗਾ ਮੈਂ। ਤੇ ਬੰਦੇ ਬਣ ਕੇ ਬੈਠੇ ਰਹੋ, ਆਪਣੀ ਗੱਲ ਕਰਦੇ ਰਹੋ, ਸਾਨੂੰ ਕਰਨ ਦਿਓ। ਪਰ ਜੇ ਤੁਸੀਂ ਇਹ ਉਮੀਦ ਰੱਖਦੇ ਹੋ ਵੀ ਇਹ ਬੰਦਾ, ਇਹ ਤਾਂ ਸੋਚੋ ਯਾਰ, ਨਿੱਕੇ ਹੁੰਦਿਆਂ ਬੱਚਿਆਂ ਨੂੰ ਕੰਨ ਫੜਾ ਕੇ ਕੁੱਟਦੇ ਸੀ, ਅੱਜ ਟੀਚਰ ਬੱਚੇ ਕੁੱਟ ਖਾਂਦੇ? ਘਰ ਵਾਲੀਆਂ ਨੂੰ ਵੀ ਬੰਦੇ ਕੁੱਟਦੇ ਹੁੰਦੇ ਸੀ, ਕੁੱਟਦੇ ਵੀ ਔਰਤ ਨੂੰ ਹੁੰਦੇ ਸੀ, ਤੇ ਰਿਸ਼ਤੇਦਾਰ ਆ ਕੇ ਸਲਾਹ ਵੀ ਔਰਤ ਨੂੰ ਦਿੰਦੇ ਸੀ ਵੀ ਤੂੰ ਚੁੱਪ ਰਹਿ, ਵੱਡੀ ਧਿਰ ਦੇ ਨਾਲ ਪੰਗਾ ਨਾ ਲੈ, ਘਰ ਵਾਲਾ ਤੂੰ ਤਾਂ ਕੁੱਟ ਖਾਣ ਲਈ ਬਣੀ, ਉਹ ਕਹਿ ਸਕਦਾ, ਤੂੰ ਨਹੀਂ ਅੱਗੋਂ ਕਹਿਣਾ। ਪਰ ਅੱਜ ਦੀਆਂ ਲੜਕੀਆਂ ਕੁੱਟ ਖਾਂਦੀਆਂ, ਪਿੰਡ ਦੀਆਂ ਗਲੀਆਂ ਦੇ ਵਿੱਚ ਔਰਤਾਂ ਨੂੰ ਕੁੱਟਿਆ ਜਾਂਦਾ, ਵੇਖਿਆ ਘਰ ਵਾਲਾ ਕੁੱਟ ਰਿਹਾ, ਅੱਜ ਤੇ ਹਰ ਔਰਤ ਖੜੀ ਹੈ। ਪੁਰਾਣੀਆਂ ਕੁਝ ਹੋਣਗੀਆਂ ਜਿਹੜੀਆਂ ਡਰਦੀਆਂ, ਪਰ ਅੱਜ ਤੇ ਬੀਬੀ ਇੱਦਾਂ, ਕੋਈ ਬੀਬੀ ਨਹੀਂ ਕੁੱਟ ਖਾਂਦੀ, ਕੋਈ ਬੱਚਾ ਅੱਜ ਨਿੱਕਾ ਜਿਹਾ ਕੁੱਟ ਨਹੀਂ ਖਾਂਦਾ, ਕੌਣ ਹੈ ਜੀ ਅੱਜ ਚੱਲਦਾ? ਤੇ ਪੰਥ ਧਰਮ ਹੈ ਨਾ ਜਿਹੜਾ, ਉਹ ਸਾਰੇ ਜਥੇਬੰਦੀਆਂ ਵਾਲਿਓ ਇਹ ਸੁਣ ਲਓ, ਹੁਣ ਜ਼ਮਾਨਾ ਬਦਲ ਗਿਆ ਯਾਰ, ਹੁਣ ਉਹ ਪੁਰਾਣਾ ਟਾਈਮ ਨਹੀਂ ਰਿਹਾ। ਜਿਹਨੂੰ ਮਰਜ਼ੀ ਮਾਰ ਦਿਓ, ਕੁੱਟ ਦਿਓ, ਧਮਕੀਆਂ ਦੇ ਦਿਓ, ਮਤਲਬ ਜੋ ਮਰਜ਼ੀ ਕਰ ਲਓ, ਹੁਣ ਨਹੀਂ ਚੱਲਣਾ। ਇੱਕ ਬੱਚੇ ਵੀ ਅੱਜ ਜੇ ਥੱਪੜ ਪੈ ਜਾਂਦਾ, ਘਰ ਆ ਕੇ ਦੱਸਦੇ ਆ ਮੈਨੂੰ ਟੀਚਰ ਨੇ ਜ਼ੋਰ ਨਾਲ ਡੰਡਾ ਮਾਰਿਆ, ਅਗਲੇ ਦਿਨ ਹੀ ਬੰਦੇ ਇਕੱਠੇ ਹੋ ਜਾਂਦੇ ਆ। ਇੱਕ ਔਰਤ ਨੂੰ ਨਹੀਂ ਥੱਪੜ ਮਾਰ ਸਕਦਾ ਕੋਈ, ਵੀਡੀਓ ਬਣ ਜਾਂਦੀ ਹੈ, ਕੇਸ ਹੋ ਜਾਂਦੇ ਆ, ਡਿਵੋਰਸ ਹੋ ਜਾਂਦੇ ਆ। ਕਹਿੰਦੇ ਰੱਖਣਾ ਹੈ ਇੱਜ਼ਤ ਨਾਲ ਰੱਖ ਮੈਨੂੰ, ਨਹੀਂ ਤੇ ਅਲੱਗ ਕਰਦੇ। ਤੇ ਤਾਂ ਹੀ ਮੈਂ ਸੰਪਰਦਾਇਓ ਬਾਬਿਓ, ਹੁਣ ਜ਼ਮਾਨਾ ਨਹੀਂ ਰਿਹਾ, ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਦਿਓ। ਲੋ ਐਕਸ਼ਨ ਕਰੋਗੇ ਤੇ ਰਿਐਕਸ਼ਨ ਹੋਣਾ ਹੈ। ਕਿਉਂ ਹੋਣਾ ਹੈ? ਕਿਉਂਕਿ ਜੇ ਇਹ ਨਾ ਹੋਇਆ ਤੇ ਇੱਕ ਬੰਦੇ ਨੇ ਤਾਕਤ ਫੜਦੇ ਤੁਰੇ ਜਾਣਾ। ਤੁਸੀਂ ਕਿਸੇ ਪ੍ਰਚਾਰਕ ਨੂੰ ਗੱਲ ਕਰਨੀ ਨਹੀਂ ਦੇਣੀ, ਬੋਲਣ ਹੀ ਨਹੀਂ ਦੇਣਾ। ਜੋ ਬਣ ਗਿਆ ਬਸ ਉਹ ਸੱਚ ਹੈ, ਜੋ ਹੈ ਬਸ ਠੀਕ ਹੈ, ਇੱਦਾਂ ਨਹੀਂ ਹੋਣਾ। ਤਾਂ ਕਰਕੇ ਸਾਰੇ ਪ੍ਰਚਾਰਕ, ਸਾਰੇ ਜਥੇਬੰਦੀਆਂ ਵਾਲੇ, ਸਾਰੇ ਸੰਪਰਦਾਵਾਂ ਵਾਲੇ, ਸਾਰੇ ਬਾਬੇ, ਇਹ ਚੇਤਾ ਰੱਖਿਓ ਵੀ ਜੇ ਤੁਸੀਂ ਮੇਰੇ ਇੱਦਾਂ ਕਰੋਗੇ ਨਾ ਤੇ ਉਹਦਾ ਜਵਾਬ ਤੁਹਾਨੂੰ ਜ਼ਰੂਰ ਮਿਲੇਗਾ, ਚਾਹੇ ਉਹਦਾ ਖਮਿਆਜ਼ਾ ਸਾਨੂੰ ਜੋ ਮਰਜ਼ੀ ਭੁਗਤਣਾ ਪਵੇ। ਪਰ ਕਿਸੇ ਨੂੰ ਕੋਈ ਹੱਕ ਨਹੀਂ ਬਣਦਾ, ਅਥਾਰਟੀ ਨਹੀਂ ਕੋਈ ਬਣਦਾ, ਕਿਸੇ ਬੰਦੇ ਦੇ ਗਲ 'ਚ ਅੰਗੂਠਾ ਨਹੀਂ ਦੇ ਸਕਦਾ ਕੋਈ। ਹਾਂ, ਅਥਾਰਟੀ ਜੇ ਬਣਨਾ ਜਥੇਦਾਰਾਂ ਨੇ ਤੇ ਉਹ ਫਿਰ ਇਨਸਾਫ ਕਰਨਾ ਸਿੱਖ ਲੈਣ, ਸ਼ੁਰੂਆਤ ਕਰਨ ਇਨਸਾਫ ਕਰਨ ਦੀ, ਆਪਣੀ ਗੱਲ ਜਿੱਦਣ ਕੋਈ ਐਕਸ਼ਨ ਕਰਦਾ ਉਹਨੂੰ ਰੋਕਣ ਜਾਣ। ਆ ਬੰਦਾ ਬਣ ਜਾ, ਫਿਰ ਮੈਨੂੰ ਵੀ ਕਹਿ ਸਕਦੇ ਨੇ ਵੀ ਤੂੰ ਵੀ ਕੁਛ ਨਾ ਕਹੀਂ, ਅਸੀਂ ਆਪ ਹੀ ਅਸੀਂ ਵੀ ਜਿਹਨੇ ਤੇਰੇ ਬਾਰੇ ਬੋਲਿਆ ਅਸੀਂ ਆਪੇ ਗੱਲ ਕਰ ਲਾਂਗੇ, ਤੈਨੂੰ ਕਹਿਣ ਦੀ ਲੋੜ ਨਹੀਂ। ਉਹ ਜੱਜ ਬਣਨ, ਚੰਗੇ ਜੱਜ ਬਣਨ। ਕੋਈ ਨਹੀਂ, ਅਥਾਰਟੀ ਵੀ ਬੰਦਾ ਮੰਨ ਸਕਦਾ, ਪਰ ਜੇ ਅਥਾਰਟੀ ਇਨਸਾਫ ਕਰੇ। ਤਾਂ ਕਰਕੇ ਇਹ ਚੇਤਾ ਰੱਖਿਓ, ਵਿੱਚ ਵਿਚਾਲੇ ਵਾਲੇ ਜੀ ਦੋ ਝਗੜੇ ਹੈ, ਜੋ ਇਹ ਝਗੜਾ ਝੁਗੜਾ ਕੋਈ ਨਹੀਂ ਹੁੰਦਾ, ਅਗਲਾ ਕੁਛ ਕਹਿੰਦਾ ਉਹਦੇ ਜਵਾਬ ਵਿੱਚ ਗੱਪ ਮਾਰ ਤੰਡ ਕਹਿਣਾ ਪੈਂਦਾ ਮੈਨੂੰ, ਕੁਛ ਕਿਹਾ ਅਗਲੇ ਨੇ, ਉਹਦੀ ਰਿਕਾਰਡਿੰਗ ਹੈ ਪਿੱਛੇ, ਕੁਛ ਬੋਲਿਆ। ਹਰ ਬੰਦੇ ਨੇ ਕੁਛ ਨਾ ਕੁਛ, ਜਦੋਂ ਵੀ ਮੇਰੀ ਕੋਈ ਸਟੇਟਮੈਂਟ ਆਏਗੀ ਕਿਸੇ ਬਾਰੇ ਵੀ ਆਈ ਹੈ, ਇਹਦਾ ਮਤਲਬ ਉਹਨੇ ਸਾਨੂੰ ਪਹਿਲਾਂ ਕੁਛ ਕਿਹਾ। ਤੇ ਅਗਲੇ ਹੱਕ ਸਮਝਦੇ ਨੇ ਵੀ ਅਸੀਂ ਜਿਹਨੂੰ ਮਰਜ਼ੀ ਕਹਿ ਦਈਏ, ਅਗਲਾ ਏਦਾਂ ਕਿ ਏਦਾਂ ਨਹੀਂ ਕਹਿ ਸਕਦਾ, ਕੋਈ ਨਹੀਂ ਏਦਾਂ ਨਹੀਂ ਕਹਿ ਸਕਦਾ ਨਾ ਹੀ, ਕਿਉਂਕਿ ਪਰਮਾਤਮਾ ਸਾਡੇ ਵਿੱਚ ਹੈ, ਸਾਨੂੰ ਆਪਣੇ ਆਪ ਤੋਂ ਆਸ ਹੈ, ਅਸੀਂ ਖੜੇ ਹਾਂ ਜਿੱਥੇ ਖੜੇ ਹਾਂ, ਆਪਣੇ ਆਪ 'ਤੇ ਭਰੋਸਾ ਆ ਵੀ ਗੱਲ ਗਲਤ ਨਹੀਂ ਕਹੀ ਭਰਾਵੋ, ਠੀਕ ਹੈ। ਫਿਰ ਤੁਹਾਨੂੰ ਸਫਾਈਆਂ ਦੇਣੀਆਂ ਪੈਣਗੀਆਂ, ਇਹ ਚੇਤਾ ਰੱਖਿਓ। ਸੋ ਬਾਕੀ ਕਾਇਮ ਹੋ ਜਾਓ, ਆਪਣੇ ਪੈਰਾਂ 'ਤੇ ਖੜੇ ਹੋ ਜਾਓ, ਬਸ ਛੱਡ ਦਿਓ ਸਹਾਰੇ ਯਾਰ। ਬੜੇ ਸਹਾਰੇ ਤੱਕ ਤੱਕ ਕੇ ਵੇਖਿਆ, ਮਹਾਰਾਜ ਨੇ ਕਿਹਾ ਰੱਬ ਤੁਹਾਡੇ ਵਿੱਚ ਹੈ। ਅਤੇ ਆਪਣੇ ਇੱਥੇ ਨਾ ਕੱਲ੍ਹ ਦਰਖਤ ਲਾ ਰਹੇ ਸੀ, ਸਾਡੇ ਇੱਥੇ ਅੰਬ ਦਾ ਦਰਖਤ ਹੈ, ਅਤੇ ਮੈਂ ਮਾਲੀ ਨੂੰ ਕਿਹਾ, ਉਹ ਕਹਿੰਦੇ ਸਪੋਰਟ ਲਾ ਇਹਨੂੰ, ਹੋਰ ਸਪੋਰਟ ਲਾ ਦੇ, ਹਨੇਰੀਆਂ ਚੱਲਦੀਆਂ, ਡਿੱਗ ਨਾ ਪਵੇ। ਅਤੇ ਮਾਲੀ ਦਾ ਜਵਾਬ ਸੀ, ਕਹਿੰਦਾ ਜੇ ਸਪੋਰਟ ਲਾ ਤੀ ਨਾ ਇਹਨੂੰ, ਇੱਕ ਸਪੋਰਟ ਤਾਂ ਲੱਗੀ ਹੈ, ਇੱਕ ਹੋਰ ਲਾ ਤੀ, ਇਹਦਾ ਤਣਾ ਨਹੀਂ ਮੋਟਾ ਹੋਣਾ, ਇਹਦਾ ਤਣਾ ਰੁਕ ਜਾਣਾ। ਕਹਿੰਦੇ ਕਿਵੇਂ? ਕਹਿੰਦੇ ਜੇ ਇਹਦੇ 'ਤੇ ਹੋਰ ਸਪੋਰਟ ਲਾ ਤੀ, ਫਿਰ ਅੰਬ ਨੂੰ ਇੱਦਾਂ ਲੱਗਣਾ ਵੀ ਮੈਨੂੰ ਲੋੜ ਨਹੀਂ, ਮੇਰਾ ਸਹਾਰਾ ਹੈਗਾ, ਤਣੇ ਨੂੰ ਮੋਟਾ ਨਹੀਂ ਫਿਰ ਕਰਦਾ। ਅਤੇ ਜਦੋਂ ਇਹਨੂੰ ਆਪਾਂ ਸਪੋਰਟ ਨਹੀਂ ਦੇਵਾਂਗੇ, ਫਿਰ ਧੱਕਾ ਇਹਦੇ ਨਾਲ ਹੋਏਗਾ, ਹਨੇਰੀਆਂ ਚੱਲਣਗੀਆਂ, ਫਿਰ ਇਹ ਆਪਣੇ ਆਪ ਨੂੰ ਬਚਾਉਣ ਲਈ ਮੋਟਾ ਕਰ ਲਏਗਾ ਤਣਾ, ਆਪਣੇ ਆਪ ਨੂੰ ਮੋਟਾ ਕਰ ਲਏਗਾ ਵੀ ਮੈਨੂੰ ਹੁਣ ਬਚਣ ਲਈ ਮੋਟਾ, ਤਣੇ ਨੂੰ ਮੋਟਾ ਕਰਨਾ ਪੈਣਾ ਆਪਣੇ ਆਪ ਨੂੰ। ਕਹਿੰਦੇ ਜੇ ਸਹਾਰਾ ਦੇ ਦਿਓਗੇ ਇਹਨੂੰ, ਡਾਈਆਂ ਦੇ ਦਿਓਗੇ ਇਹਦੇ ਥੱਲੇ, ਫਿਰ ਇਹਨੇ ਮੋਟਾ ਨਹੀਂ ਹੋਣਾ, ਆਪਣੇ ਪੈਰਾਂ 'ਤੇ ਖੜਾ ਨਹੀਂ ਹੋਣਾ ਇਹਨੇ। ਦੇਖ ਲਿਓ, ਕਿਤੇ ਦਰਖਤ ਲਾਏ ਆ ਤੁਸੀਂ, ਕਿਤੇ ਵੀ ਲਾ ਲਿਓ, ਪੰਜ ਚਾਰ ਦਰਖਤ ਲਾ ਲਿਓ, ਇੱਕ ਨੂੰ ਤੁਸੀਂ ਤਿੰਨ ਚਾਰ ਸਹਾਰੇ ਦੇ ਦਿਓ ਦਰਖਤ ਨੂੰ, ਵੇਖੀ ਘਰਾਂ 'ਚ ਚੈੱਕ ਕਰ ਲਿਓ, ਇੱਕ ਨੂੰ ਕੋਈ ਸਹਾਰਾ ਨਾ ਦਿਓ। ਜਿਹਨੂੰ ਤੁਸੀਂ ਸਹਾਰਾ ਨਹੀਂ ਦਿੱਤਾ, ਉਹ ਆਪਣੇ ਆਪ ਨੂੰ ਆਪ ਸਹਾਰਾ ਦੇ ਲੈਂਦਾ, ਬੇਸਹਾਰਾ ਛੱਡ ਦਿਓ, ਉਹ ਸਹਾਰਾ ਉਹਨੂੰ ਆਪਣੇ ਆਪ ਨੂੰ ਆਪ ਦੇ ਲੈਂਦਾ, ਤਕੜਾ ਹੋ ਜਾਂਦਾ। ਕਈ ਅਨਾਥ ਬੱਚੇ ਹੋ ਜਾਣ ਨਾ ਜਦੋਂ, ਫਿਰ ਬੜੇ ਕਈ ਫਿੱਟ ਹੋ ਜਾਂਦੇ ਨੇ, ਪਿਓ ਮਰ ਗਿਆ, ਸਿਰ 'ਤੇ ਨਹੀਂ ਰਿਹਾ, ਬੇਸਹਾਰਾ ਹੋ ਗਿਆ, ਉਹ ਫਿਰ ਜ਼ਿੰਮੇਵਾਰੀ ਚੱਕ ਲੈਂਦਾ ਸਾਰੀ। ਸਹਾਰਾ ਜਿਹੜਾ ਆ ਨਾ, ਉਹ ਨਾ ਭਾਲਦੇ ਫਿਰੋ। ਆਪਾਂ ਦੀਵਾਨ 'ਚ ਵੀ ਗੱਲ ਸੁਣਾਈ ਸੀ ਕਿ ਬਾਜ ਸਿਖਲਾਈ ਦੇਣ ਵਾਲਾ ਬੰਦਾ ਬੁਲਾਇਆ, ਰਾਜਾ ਕਹਿੰਦਾ ਇਹਨਾਂ ਨੂੰ ਸਿਖਲਾਈ ਦਿਓ, ਅਤੇ ਬਾਜ ਇੱਕ ਬਾਜ 'ਤੇ ਸਿੱਖ ਗਿਆ, ਉਡਾਰੀਆਂ ਮਾਰਨੀਆਂ, ਇੱਕ ਨਹੀਂ ਸੀ ਉੱਡਦਾ, ਬੜਾ ਪਰੇਸ਼ਾਨ ਹੋ, ਕਹਿੰਦਾ ਮੈਂ ਮਰਜ਼ੀ ਦਾ ਨਾਮ ਦਊਂਗਾ, ਕੋਈ ਬੰਦਾ ਇਹਨੂੰ ਉਡਾਰੀ ਮਾਰਨੀ ਸਿਖਾ ਦਿਓ। ਇੱਕ ਬੰਦਾ ਆਇਆ, ਉਹਨੇ ਕੀ ਕੀਤਾ, ਬਾਜ ਨੂੰ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਡਾਰੀ ਸਿਖਾ ਦਿੱਤੀ। ਰਾਜਾ ਬੜਾ ਖੁਸ਼ ਹੈ, ਕਹਿੰਦਾ ਯਾਰ ਇੱਕ ਬਾਜ 'ਤੇ ਉੱਡਦਾ ਸੀ, ਦੂਜਾ ਬਾਜ ਉਡਾਰੀ ਮਾਰਦਾ ਹੀ ਨਹੀਂ ਸੀ, ਤੂੰ ਕੀ ਕਰਤਾ ਇਹੋ ਜਿਹਾ, ਇੱਕ ਦਾ ਵੀ ਉੱਡ ਗਿਆ। ਇਹ 15 ਦਿਨਾਂ 'ਚ ਉਡਾਰੀਆਂ ਮਾਰਨ ਲੱਗ ਗਿਆ। ਕਹਿੰਦਾ ਜੀ ਜਿੱਥੇ ਬਹਿੰਦਾ ਸੀ ਨਾ, ਮੈਂ ਉਹ ਬਹਿਣ ਵਾਲਾ ਥਾਂ ਹੀ ਖਤਮ ਕਰਤਾ ਇਹਦਾ, ਜਦੋਂ ਮੈਂ ਉਹਨੂੰ ਖਤਮ ਕਰਤਾ, ਇਹ ਜਿੱਥੇ ਆ ਕੇ ਬੈਠਦਾ ਜਗ੍ਹਾ ਹੀ ਨਹੀਂ ਛੱਡੀ, ਫਿਰ ਉੱਡਣਾ ਹੀ ਪਿਆ ਇਹਨੂੰ, ਹੌਲੀ 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 ਕਰਕੇ ਉੱਡ ਗਿਆ। ਕਹਿੰਦਾ ਤੂੰ ਸਹਾਰਾ ਦੇ ਦਿੰਦਾ ਸੀ ਉਹਨੂੰ, ਫਿਰ ਆਰਾਮ ਮਿਲਦਾ ਸੀ, ਉਹ ਆ ਕੇ ਉੱਥੇ ਬੈਠਦਾ ਸੀ। ਕਈ ਚੀਜ਼ਾਂ ਬੇਸਹਾਰਾ ਹੋ ਜਾਣ ਨਾ ਜਦੋਂ, ਫਿਰ ਉਹ ਪੈਰਾਂ 'ਤੇ ਖੜੀਆਂ ਹੋ ਜਾਂਦੀਆਂ। ਸਾਡੇ ਪਾਤਸ਼ਾਹ ਨੇ ਕਿਹਾ ਪੈਰਾਂ 'ਤੇ ਖੜੇ ਹੋਵੋ ਤੁਸੀਂ ਭਾਈ, ਆਪਣੇ ਪੈਰਾਂ 'ਤੇ ਖੜੇ ਹੋਵੋ, ਮਜ਼ਬੂਤ ਹੋਵੋ। ਮੈਂ ਬੜੇ ਸਹਾਰੇ ਇਹਦਾ ਸੰਪਰਦਾ ਦਾ ਇਹਦਾ 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 ਤਰਲੇ ਹੀ ਲੈਂਦੇ ਰਹੇ ਹਾਂ, ਪਰ ਨਹੀਂ, ਹੁਣ ਨਹੀਂ, ਹੁਣ ਮੇਰੇ ਪਾਤਸ਼ਾਹ ਦੀ ਬਾਣੀ ਦੀ ਸਮਝ ਹੈ, ਆਪਣਾ ਸਹਾਰਾ ਕਿਸੇ ਦਾ ਸਹਾਰਾ ਕਾਹਦੇ ਲਈ ਲੈਣਾ। ਗੁਰੂ ਸਾਹਿਬ ਨੇ ਕਿਹਾ ਪਰਮਾਤਮਾ ਤੁਹਾਡੇ ਵਿੱਚ ਹੀ ਹੈ, ਤਾਂ ਕਰਕੇ ਕਿਸੇ ਦੀ ਲੋੜ ਨਹੀਂ ਸਾਨੂੰ ਵੀ ਕੋਈ ਸਿਫਾਰਿਸ਼ ਕਰੇ ਸਾਡੀ, ਕੋਈ ਕੁਛ ਕਰੇ, ਨਹੀਂ, ਆਪਣੀ ਗੱਲ ਕਹਿਣੀ ਹੈ। ਅਤੇ ਸਾਰੇ ਚੇਤਾ ਰੱਖੋ, ਐਕਸ਼ਨ ਹਮਲਾ ਕਰੋਗੇ ਨਾ ਤਾਂ ਜਵਾਬ ਵੀ ਸੁਣਨ ਵਾਸਤੇ ਤਿਆਰ ਰਿਹਾ ਕਰੋ। ਬੋਲਣਾ ਆਉਂਦਾ ਤਾਂ ਸੁਣਨਾ ਵੀ ਸਿੱਖੋ, ਉਹ ਤਾਂ ਹੋਏਗਾ ਫਿਰ। ਕਦੇ ਵੀ ਰਿਸਪੈਕਟ ਨਾਲ, ਹੁਣ ਕਦੇ ਇੱਥੇ ਹੁਣ ਬਾਬੇ ਸਰੂਪ ਸਿੰਘ ਵਰਗੇ ਬੰਦੇ ਦੂਜੇ ਤੀਜੇ ਆਪਣੇ ਚੱਲਦੇ ਨੇ, ਅਸੀਂ ਕਦੇ ਲੋੜ ਹੀ ਨਹੀਂ ਪੈਂਦੀ ਨਾਂ ਲੈਣ ਦੀ, ਪਰ ਜਦੋਂ ਜਦੋਂ ਇਹ ਇੱਦਾਂ ਕਰਦੇ ਨੇ ਨਾ ਨਿਆਣੇ, ਫਿਰ ਉਦੋਂ ਪ੍ਰੋਬਲਮ ਪੈਂਦੀ ਹੈ, ਉਦੋਂ ਫਿਰ ਕਹਿਣਾ ਪੈਂਦਾ ਵੀ ਕਿੰਨੇ ਜੰਮਿਆ ਤੁਹਾਨੂੰ ਥੋੜ੍ਹਾ ਤੁਹਾਡੇ ਪਿਤਾ ਨੂੰ ਪੁੱਛਾਂਗੇ, ਫਿਰ ਕਹਿਣਾ ਪੈਂਦਾ। ਇੱਦਾਂ ਨਹੀਂ, ਐਕਸ਼ਨ 'ਤੇ ਰਿਐਕਸ਼ਨ ਹੁੰਦਾ। ਸੋ ਇਸ ਕਰਕੇ ਆਓ ਸਾਰੇ ਹੀ ਕਾਇਮ ਹੋਈਏ, ਜੇ ਗੁਰੂ ਪਾਤਸ਼ਾਹ ਨੂੰ ਮੈਂ ਜਿਹੜੀ ਗੱਲ ਪ੍ਰਚਾਰਕ ਦੀ ਸ਼ੁਰੂ ਕੀਤੀ ਸੀ ਵੀ ਜੇ ਅਸੀਂ ਉਹਨਾਂ ਬਾਰੇ ਕਿਹਾ ਨਾ ਵੀ ਪਾਤਸ਼ਾਹ ਪਾਤਸ਼ਾਹਾਂ ਨੂੰ ਕਹੀ ਜਾਂਦੇ ਨੇ ਆਮ ਬੰਦੇ ਸੀ ਤੇ ਆਮ ਅਮਲੀਆਂ ਸ਼ਮਲੀਆਂ ਨੂੰ ਕਹੀ ਜਾਂਦੇ ਨੇ ਜੀ ਇਹ ਤਾਂ ਜੀ ਤੂੰ ਹੀ ਰੱਬ ਹੈ। ਉਹ ਨਹੀਂ ਭਰਾਵਾ, ਉਹਨਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਸੀ, ਉਹ ਆਮ ਸਰੀਰ ਹੋ ਕੇ ਖਾਸ ਕਾਰਜ ਕਰ ਗਏ। ਲੋਕ ਰੱਬ ਵਰਗੇ ਲੋਕਾਂ ਨੇ ਕਿਹਾ ਰੱਬ ਹੈ ਤਾਂ ਸਾਨੂੰ ਤੁਹਾਡੇ ਚੋਂ ਰੱਬ ਦਿਸਦਾ, ਤੇ ਜਿਹੜੇ ਆ ਫਿਰਦੇ ਹੈ ਜਿਨ੍ਹਾਂ ਨੇ ਨਸ਼ੈੜੀ ਬਣ ਚੁੱਕੇ ਜੀਵਨ ਗਲ ਗਏ ਹੈ ਉਹ ਆਪਣੇ ਆਪ ਨੂੰ ਭੁੱਲ ਗਏ ਹੈ। ਉਹਨਾਂ ਨੂੰ ਕਹਿਣਾ ਪੈਣਾ ਤੂੰ ਵੀ ਰੱਬ ਦਾ ਹੀ ਰੂਪ ਹੈ, ਤੂੰ ਆਪਣੇ ਆਪ ਨੂੰ ਪਛਾਣ ਲੈ, ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀਰੋ, ਵਿਰੋਧ ਦੇ ਵਿੱਚ ਗਰਕਦੇ ਨਾ ਜਾਓ। ਹਾਂਜੀ, ਫਿਰ ਅੱਜ ਵੀਰਵਾਰ ਹੈ ਤੇ ਕੱਲ੍ਹ ਤੋਂ ਆਪਾਂ ਫਿਰ ਸ਼ੁੱਕਰਵਾਰ, ਸ਼ੁੱਕਰ ਸ਼ਨੀ ਤੇ ਐਤਵਾਰ ਤਿੰਨੇ ਦਿਨ 7 ਤੋਂ 9 ਪ੍ਰੋਗਰਾਮ ਲਾਈਵ ਕਰਦੇ ਹੀ ਹੁੰਦੇ ਹਾਂ। ਦੀਵਾਨ ਲੱਗ ਜਾਂਦਾ, ਬਹਾਨੇ ਨਾਲ ਆਪਣੀਆਂ ਗੱਲਾਂ ਕਹਿ ਹੋ ਜਾਂਦੀਆਂ। 7 ਵਜੇ ਤੋਂ 9 ਵਜੇ ਤੱਕ ਆਪ ਸਾਰੇ ਵੀਰ ਭਰਾ ਪ੍ਰੋਗਰਾਮ ਵੇਖਦੇ ਰਹੋ ਤੇ ਧਿਆਨ 'ਚ ਰੱਖਿਓ। ਅੱਜ ਵਾਲਾ ਨੁਕਤਾ ਨਾ ਬੈਕ ਕਰਕੇ ਵੀ ਸੁਣਿਓ, ਮੈਂ ਜਿਹੜੀ ਗੱਲ ਕਹੀ ਹੈ ਨਾ ਵੀ ਇਨਸਾਨ ਰੱਬ ਨੂੰ ਮੰਨ ਕੇ ਚੱਲਾਂਗੇ ਤਾਂ ਇਹ ਲੱਗਦਾ ਵੀ ਮੈਂ ਉਹਨੂੰ ਮਨਾ ਲਾਂਗਾ, ਉਹ ਬੰਦਾ ਆ, ਬੰਦਾ ਫੈਸਲੇ ਬਦਲ ਲੈਂਦਾ। ਪਰ ਜਦੋਂ ਨਿਯਮ ਕਹਿਤਾ ਫਿਰ ਸਾਨੂੰ ਫੈਸਲੇ ਬਦਲਣੇ ਪੈਣਗੇ, ਕਿੰਨਾ ਫਰਕ ਪੈ ਗਿਆ। ਫਿਰ ਗੱਲ ਉਹਨੂੰ ਮਨਾਉਣ ਦੀ ਪ੍ਰਾਰਥਨਾਵਾਂ, ਐ ਨਹੀਂ ਐ ਕਰੋ, ਐ ਨਹੀਂ ਐ ਮੰਨੂ, ਐ ਨਹੀਂ ਐ ਮੰਨੂ, ਫਿਰ ਇਹ ਚੀਜ਼ਾਂ ਬੰਦ ਹੋ ਜਾਣੀਆਂ। ਫਿਰ ਕਰੈਕਟਰ ਆਪਣੇ ਕਿਰਦਾਰ ਘੜਨੇ ਕਿੱਦਾਂ ਆ ਉਹਦੇ 'ਤੇ ਗੱਲ ਆ ਜਾਣੀ ਹੈ। ਰੱਬ ਨਿਯਮ ਹੋ ਜੂ ਫਿਰ ਗੱਲ ਕਿਰਦਾਰਾਂ ਦੀ ਹੋਊ, ਅਤੇ ਜੇ ਰੱਬ ਇੱਕ ਬੰਦਾ ਫਿਰ ਗੱਲ ਤਰਲਿਆਂ ਦੀ, ਫਿਰ ਪੁਜਾਰੀ ਸਿਸਟਮ ਦੇ ਤਰਲੇ ਉਹਦੇ ਲੈ, 1100 ਦੇ ਬਈ, 100 ਦੇ, 100 ਦੀ ਪਰਚੀ ਕਟਾ, ਇੱਥੇ ਉਹਦੀ ਸੁਣੀ ਜਾਣੀ ਹੈ, ਇਹਦੇ ਇਹ 100 ਰੁਪਈਆ ਦੇ ਫਿਰ ਸਰੂਪਾ ਮਿਲੂ, ਇਹ ਸਾਰਾ ਕੁਛ ਫਿਰ ਚੱਲ ਪੈਂਦਾ। ਕੱਲ੍ਹ ਮਿਲਾਂਗੇ ਜੀ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।